दर्शन को हमारे लाल रंगों से तेरे दर्शन को हमारे लाल Thank you. ਗੁਣ ਦੇਰੇ ਸਾਰ ਸੰਭਾਲੀ ਮੋਹ ਨਿਰਗੁਣ ਕੇ ਦਾਤਾਰੇ ਮੈਂ ਖਰੀਦ ਕਿਆ ਕਰੇ ਚਿਤਰਾਈ ਇਹੋ ਜੀ ਉਹ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਬ ਦਾਤਾ ਮੋਹ ਦੀਨ ਭਿਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕੁਛ ਨਹੀਂ ਜੇ ਮੈਂ ਤੇ ਹੋਵੇ ਮੇਰੇ ਠਾਕਰ ਅਗਮ ਪਾਰੇ ਕਿਆ ਸੇਵ ਕਮਾਵੋ ਕਿਆ ਕਹਿਰੀ ਜਾਵੋ ਮਿਤ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤਰੇ ਨਾਰੇ ਜਨ ਨਾਨਕ ਕੌਬਰ ਕਿਰਪਾ ਤਾਰੀ ਪ੍ਰਭ ਹੱਥ ਦੇ ਨਿਸਤਾਰੇ ਤੇਰੇ ਦਰਸ਼ਨ ਕੋ ਹਮ ਬਾਰੇ ਲਾਲ ਰੰਗੀਲੇ Thank you.
ਸੋ ਸੱਜੇ ਹੱਥ ਜਿੱਥੇ ਅਨਪੜ੍ਹ ਲਾਕਾ ਹੁੰਦਾ ਉੱਥੇ ਸਿੱਧਾ ਹੀ ਕਹਿਣਾ ਪੈਂਦਾ ਵੀ ਬੀਬੀਆਂ ਪਾਸੇ ਬੈਠ ਜਾਓ। ਜੇ ਇੱਧਰ ਕਲਕੱਤੇ ਕੰਨੀ ਜਾਈਏ ਤਾਂ ਉਹ ਦਾਇਆਂ ਬਾਇਆਂ ਜਾਣਦੇ ਨੇ ਕਿ ਉਹ ਟਰੱਕ ਚਲਾਉਂਦੇ ਨੇ ਨਾ ਟੈਕਸੀਆਂ ਬਹੁਤੀਆਂ। ਔਰ ਇਸ ਤਰ੍ਹਾਂ ਤੁਸੀਂ ਪੜ੍ਹੇ ਲਿਖੇ ਲੋਕ ਹੋ, ਠੀਕ ਹੈ, ਪੜ੍ਹਨਾ ਕੋਈ ਮਾੜੀ ਗੱਲ ਨਹੀਂ ਹੈ ਗੁਰਮੁਖ, ਪੜ੍ਹੇ ਤੇ ਦਿਮਾਗ ਹੈ ਜਿਹੜਾ ਰੋਸ਼ਨ ਹੋ ਜਾਂਦਾ। ਰੋਸ਼ਨ ਦਿਮਾਗ ਨੂੰ ਕਿਸੇ ਪਾਸੇ ਲਾ ਲਓ, ਚਾਹੇ ਤਾਂ ਪਦਾਰਥਾਂ ਕੰਨੀ ਲਾ ਲਓ, ਚਾਹੇ ਰੱਬ ਕੰਨੀ ਲਾ ਲਓ, ਜਿਹੜਾ ਜਮਾ ਹੀ ਦਿਮਾਗ ਦਾ ਜਮਾ ਹੀ ਇੰਨਾ ਉਹਨੇ ਨਾ ਵਿਹਾਰ ਨਾ ਪਰਮਾਰਥ। ਆਓ ਬੈਠ ਜਾਓ। ਹੁਣ ਜਿਸ ਵਾਸਤੇ ਆਏ ਆ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ, ਗੁਰੂ ਦੀ ਹਜ਼ੂਰੀ ਚ ਆਉਣ ਚ ਕੋਈ ਲਾਭ ਹੈ ਤਾਂ ਹੀ ਆਇਆ ਨਾ ਗੁਰਮੁਖ, ਬਗੈਰ ਲਾਭ ਤੋਂ ਤਾਂ ਕੋਈ ਇੱਕ ਕਦਮ ਨਹੀਂ ਪੜਦਾ ਹੈ, ਇੱਕ ਕਦਮ ਨਹੀਂ ਪੜਦਾ ਹੈ। ਜਿਵੇਂ ਧੰਨੇ ਨੇ ਪੁੱਛਿਆ ਸੀ ਨਾ ਤ੍ਰਿਲੋਚਨ ਨੂੰ, ਕਹਿੰਦਾ ਦਾਦਾ ਬਈ ਤੂੰ ਕਹਿੰਦਾ ਠਾਕੁਰ ਦੀ ਪੂਜਾ ਜਾਂ ਸੇਵਾ ਜਾਂ ਭਜਨ ਕਰਨਾ ਚਾਹੀਦਾ ਤਾਂ ਇਹਦਾ ਫਾਇਦਾ ਕੀ ਹੈ? ਉਹਨੂੰ ਪਤਾ ਨਹੀਂ ਸੀ ਗੁਰਮੁਖ ਇਸ ਗੱਲ। ਔਰ ਇਸ ਵਾਸਤੇ ਗੁਰੂ ਦੀ ਹਜ਼ੂਰੀ ਚ ਆਇਆ, ਗੁਰੂ ਆਪਾਂ ਨੂੰ ਦੱਸਦਾ ਜਿਵੇਂ ਧੰਨੇ ਨੂੰ ਦੱਸਿਆ ਉਹ ਤ੍ਰਿਲੋਚਨ ਨੇ, ਧੰਨਿਆ ਕੀ ਦੱਸਾਂ ਤੈਨੂੰ, ਠਾਕੁਰ ਦੀ ਸੇਵਾ ਦਾ ਜਾਂ ਠਾਕੁਰ ਦੇ ਭਜਨ ਦਾ ਇਤਨਾ ਵੱਡਾ ਮਹਾਤਮਾ, ਚਾਰੇ ਪਦਾਰਥ ਮਿਲ ਜਾਂਦੇ ਨੇ, ਚਾਰੇ ਪਦਾਰਥ। ਇਸੇ ਤਰ੍ਹਾਂ ਹੀ ਗੁਰੂ ਵੀ ਉਪਦੇਸ਼ ਕਰਦਾ ਹੈ ਇਨਸਾਨ, ਜੇ ਤੂੰ ਮੇਰੀ ਸੰਗਤ ਕਰੇ ਤੈਨੂੰ ਚਾਰੇ ਪਦਾਰਥ ਦੇ ਦਿਆਂਗਾ। ਦੇਖ ਲਓ ਇਹ ਸੰਗਤ ਕਿਹਦੀ ਕਰਦਾ ਹੈ, ਦੋ ਹੀ ਚੀਜ਼ਾਂ ਨੇ, ਆ ਮਾਇਆ ਆ ਰੱਬ ਹੈ। ਹੁਣ ਮਾਇਆ ਦੀ ਸੰਗਤ ਕਰਦੇ ਹਾਂ ਆਪਾਂ, ਮਾਇਆ ਦੀ ਜੋ ਕੁਛ ਵੀ ਕਰਦੇ ਹਾਂ ਮਾਇਆ ਖਾਤਰ ਕਰਦੇ ਹਾਂ, ਦਿਨ ਰਾਤ ਭੱਜੇ ਫਿਰਦੇ ਹਾਂ। ਕਾਹਦੀ ਖਾਤਰ? ਰੱਬ ਖਾਤਰ ਤਾਂ ਨਹੀਂ ਭੱਜਦੇ? ਨਾ ਨਾ, ਮਾਇਆ ਖਾਤਰ ਭੱਜਦੇ ਹਾਂ। ਔਰ ਠੀਕ ਹੈ, ਸਰਦਾ ਮਾਇਆ ਬਿਨਾਂ ਵੀ ਨਹੀਂ, ਪਰ ਸਭ ਕੁਛ ਮਾਇਆ ਨਹੀਂ ਹੈ ਗੁਰੂ। ਗੁਰੂ ਨੇ ਦੋ ਹੀ ਪੱਖ ਰੱਖੇ ਨੇ, ਇੱਕ ਨਹੀਂ ਰੱਖਿਆ ਹੈ। ਪਹਿਲਾਂ ਜਵਾਨਾਂ ਦੇ ਵਿੱਚ ਇੱਕੋ ਹੀ ਪੱਖ ਰੱਖਦੇ ਹੁੰਦੇ ਸਨ, ਬਈ ਗ੍ਰਸਤ ਨੂੰ ਛੱਡ ਦਿਓ, ਜੰਗਲਾਂ ਦੇ ਵਿੱਚ ਚਲੇ ਜਾਓ, ਰੋਈਆਂ ਦੇ ਰੇਤੇ ਛਾਣੋ, ਜੰਗਲਾਂ ਦੇ ਕੰਡੇ ਬੰਨੋ, ਤਾਂ ਤੁਹਾਡਾ ਜਨਮ ਸਫਲਾ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਨਹੀਂ, ਇਹ ਨਹੀਂ, ਅਸੀਂ ਤਾਂ ਸਿੱਖਾਂ ਨੂੰ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਮੁਕਤ ਕਰਨਾ। ਗੱਲ ਤਾਂ ਸਾਰੀ ਮੁਕਤ ਦੀ ਆ ਗੁਰੂਖ, ਮੁਕਤ ਕਿਹਨੂੰ ਕਹਿੰਦੇ ਨੇ? ਮੁਕਤ ਦਾ ਭਾਵ ਔਰ ਸਰੂਪ ਕੀ ਹੈ? ਹਰ ਇੱਕ ਚੀਜ਼ ਦਾ ਇੱਕ ਨਾਮ ਹੁੰਦਾ, ਇੱਕ ਸਰੂਪ ਹੁੰਦਾ। ਸਰੂਪ 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 ਅਸਲੀਅਤ ਹੁੰਦੀ ਆ ਹਕੀਕਤ, ਨਾਮ ਸਿਰਫ ਉਹ ਸਰੂਪ ਨੂੰ ਜਣਾਉਣ ਵਾਸਤੇ ਹੁੰਦਾ। ਹੁਣ ਆਪਾਂ ਨਾਮ ਹੀ ਸੁਣਿਆ ਨਾ ਵੀ ਉੱਥੇ ਮਹਾਂਪੁਰਸ਼ਾਂ ਦੇ ਦੀਵਾਨ ਲੱਗਣੇ ਨੇ, ਸੁਣਿਆ ਕਿ ਨਹੀਂ? ਜੇ ਨਾ ਸੁਣਦੇ ਵੀ ਉੱਥੇ ਤਾਂ ਲੱਗਣੇ ਨੇ, ਇੱਥੇ ਕਿਹਨੇ ਆਉਣਾ ਸੀ ਫਿਰ? ਉਹ ਨਾਮ ਚੱਕਦਾ ਇਸ ਨੂੰ ਅੱਗੇ ਨੂੰ ਨਾਮੀ ਕੋਲ ਨੂੰ। ਉਹ ਨਾਮ ਹੈ ਨਾ ਜਿਹੜਾ, ਉਸ ਨਾਲ ਨਾਮੀ ਕੋਲ ਜਾਇਆ ਜਾਂਦਾ। ਗੁਰੂ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਇਸ ਨੂੰ ਉਪਦੇਸ਼ ਕਰਦਾ। ਉਹ ਲੋਕ ਤਾਂ ਕਰਦੇ ਸੀ ਨਾ ਵੀ ਘਰ ਬਾਰ ਛੱਡ ਜਾਓ, ਗੁਰੂ ਸਾਹਿਬ ਨੇ ਨਹੀਂ ਕਿਹਾ ਛੱਡਣ। ਗੁਰੂ ਸਾਹਿਬ ਨੇ ਗ੍ਰਿਸ਼ਤ ਤਿਆਗ ਪ੍ਰਵਾਨ ਰੱਖਿਆ, ਨਾ ਗ੍ਰਿਸ਼ਤ ਨੂੰ ਵਡਿਆਇਆ, ਨਾ ਤਿਆਗ ਨੂੰ ਵਡਿਆਇਆ, ਨਾ ਗ੍ਰਿਸ਼ਤ ਨੂੰ ਸਭ ਕੁਛ ਰੱਖਿਆ, ਨਾ ਤਿਆਗ ਨੂੰ ਸਭ ਕੁਛ ਰੱਖਿਆ। ਦੋ ਹੀ ਪੱਖ ਰੱਖੇ ਨੇ, ਪਰ ਰੱਖੇ ਨੇ ਗੁਰਮੁਖ ਵੀ ਜੇ ਉਹ ਮਰਜ਼ਾਦਾ ਹੈ, ਜੋ ਗੁਰਬਾਣੀ ਦੇ ਵਿੱਚ ਜੋ ਹੁਕਮ ਹੈ ਗੁਰੂ ਦਾ, ਦੋਹਾਂ ਦੇ ਸੂਲ ਦੱਸੇ ਨੇ ਗੁਰੂ ਸਾਹਿਬ ਨੇ, ਗ੍ਰਿਸ਼ਤ ਹੈ ਗ੍ਰਿਸ਼ਤੀ ਹੈ ਤਾਂ ਧਰਮ ਕਰ, ਜੇ ਤੂੰ ਗ੍ਰਿਸ਼ਤ ਚ ਆ ਗਿਆ ਨਾ ਠੀਕ ਹੈ, ਆ ਜਾ ਤੈਨੂੰ ਕੋਈ ਨੀ ਰੋਕਦਾ ਹੈ। ਪਰ ਜੋ ਗ੍ਰਿਸ਼ਤ ਦੇ ਸੂਲ ਨੇ ਨਾ, ਉਹਨਾਂ ਦੁਆਰਾ ਚੱਲੇਗਾ। ਤਦ ਗ੍ਰਿਸ਼ਤ ਪ੍ਰਵਾਨ ਹੈ ਗੁਰੂ ਨੂੰ, ਕਹਾਉ ਤਾਂ ਨਹੀਂ ਪ੍ਰਵਾਨ ਹੈ ਬਸ। ਉਹ ਤਾਂ ਵੀਰੇ ਵੀ ਦੱਸਿਆ ਗੁਰੂ ਸਾਹਿਬ ਜੀ ਨੇ, ਦੋ ਹੀ ਪੱਖ ਰੱਖੇ ਨੇ ਗੁਰੂਖ, ਜਿਹੜੇ ਗ੍ਰਿਸ਼ਤੀ ਗੁਰੂ ਦੇ ਹੁਕਮਾਂ ਤੇ ਚੱਲਦੇ ਨੇ ਉਹਨਾਂ ਨੂੰ ਤਾਂ ਵਡਿਆਇਆ ਬਹੁਤ ਹੈ, ਉਹਨਾਂ ਦੀ ਵਡਿਆਈ ਬਹੁਤ ਕਰੀ ਹੈ। ਜੇ ਸਭ ਕੁਛ ਗ੍ਰਸਤ ਨੂੰ ਹੀ ਮੰਨ ਕੇ ਬਹਿ ਜਾਵੇ ਨਾ, ਦੂਆ ਪੱਖ ਛੱਡ ਦੇਵੇ, ਪਰਮਾਰਥ ਜੀ ਨੂੰ ਕਹਿੰਦੇ ਨੇ, ਤਾਂ ਫਿਰ ਉਹਨਾਂ ਨੇ ਉਹ ਦੱਸਿਆ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਏ ਰਾਮ ਕੇ ਦਾਸਾ। ਇਹ ਦੇਖ ਲਓ ਹੁਣ ਆਪਣਾ ਗੁਰੂ ਇਹ ਕਹਿੰਦਾ, ਕਵਿਤਾ ਤਾਂ ਕੋਈ ਹੈ ਹੀ ਨਹੀਂ, ਗੁਰੂ ਤੇ ਵੱਡਾ ਕੋਈ ਹੈ ਹੀ ਨਹੀਂ, ਗੁਰੂ ਸਰਵੱਗ ਹੁੰਦਾ। ਆਪਾਂ ਜੀਵ ਆ ਜੀਵ, ਆਪਣੇ ਸਾਰੇ ਕਰਤੱਵਾਂ ਨੂੰ ਗੁਰੂ ਜਾਣਦਾ, ਆਪਾਂ ਨਹੀਂ ਜਾਣ ਸਕਦੇ ਦੂਏ ਦੇ ਵੀ ਕੋਲ ਬੈਠੇ ਦੇ, ਹੁਣ ਗੁਰੂ ਆਪਣੇ ਸਾਰਿਆਂ ਦੇ ਜਾਣਦਾ। ਗੁਰੂ ਇੱਕ ਪਾਦਵਾ ਗੁਰਮੁਖ, ਪਾਦਵਾ ਗੁਰੂ ਜਿਹੜਾ ਹਮੇਸ਼ਾ ਰਹਿੰਦਾ, ਸਰੀਰ ਤਾਂ ਉਹ ਕਿਸੇ ਕੰਮ ਕਾਰ ਵਾਸਤੇ ਧਾਰਦਾ ਹੁੰਦਾ। ਉਹ ਇਹ ਦੱਸਿਆ ਵੀ ਗ੍ਰਿਸ਼ਤੀ ਹੈ ਤਾਂ ਧਰਮ ਕਰ, ਤੂੰ ਫਿਰ ਧਰਮ ਦੀ ਕੀ ਹੱਕ ਦੀ ਕਿਰਤ ਕਰ। ਦਸਵੰਧ ਗੁਰੂ ਲੇਖੇ ਕੱਢ, ਤੇ ਸਰੀਰ ਤੇ ਜਿੰਨੇ ਪਦਾਰਥ ਨੇ ਸੰਬੰਧ ਕਰਕੇ ਸਾਰੇ, ਇਹ ਗੁਰੂ ਦੇ ਸਮਝ ਜਾਂ ਤਾਂ ਤੇਰਾ ਗ੍ਰਿਸ਼ਤ ਪ੍ਰਵਾਨ ਹੈ ਗੁਰੂ ਨੂੰ। ਅਗਰ ਇਹ ਨਹੀਂ ਤਾਂ ਫਿਰ ਗੁਰੂ ਨੂੰ ਪ੍ਰਵਾਨ ਨਹੀਂ ਹੈ ਗੁਰੂ। ਫਿਰ ਤਿਆਗੀ ਆ ਗਿਆ ਅੱਗੇ, ਤਿਆਗੀ ਕਿਹਨੂੰ ਕਹਿੰਦੇ ਨੇ, ਕਾਰੋਬਾਰ ਛੱਡ ਦੇਣਾ, ਫਿਰ ਪਰਮੇਸ਼ਰ ਦੀ ਬੰਦਗੀ ਕਰਨੀ। ਗੁਰੂ ਸਾਹਿਬ ਨੇ ਕਰਨੀ ਛਡਾਉਣਾ ਦੱਸਿਆ, ਤਿਆਗੀ ਨੂੰ ਦੱਸਿਆ, ਹਰ ਇੱਕ ਦੇ ਸੂਲ ਨੇ ਗੁਰਮੁਖ, ਬਰਾਗੀ ਬੰਧਨ ਕਰੇ, ਬੰਧਨ ਆ ਜਿਹੜਾ ਰਿਸ਼ਤਾ ਇਹਨੂੰ ਬੰਧਨ ਦੱਸਿਆ, ਤਾਂ ਕੋ ਵੱਡੋ ਉਪਾਗ, ਕਾਰੋਬਾਰ ਛੱਡ ਗਿਆ, ਤਿਆਗੀ ਹੋ ਗਿਆ, ਬਹੁਤ ਸਾਲ ਤਿਆਗ ਦੇ ਵਿੱਚ ਰਿਹਾ, ਫਿਰ ਗ੍ਰਸਤ ਦੇ ਵਿੱਚ ਆ ਗਿਆ। ਉਹ ਕਹਿੰਦੇ ਬਹੁਤ ਮਾੜੇ ਕਰਮਾਂ ਵਾਲਾ ਜਿਹੜਾ ਆਉਂਦਾ, ਜਾਂ ਤਾਂ ਪਹਿਲਾਂ ਹੀ ਨਾ ਛੱਡੇ, ਜੇ ਛੱਡ ਦੇਵੇ ਫਿਰ ਆਵੇ ਨਾ, ਫਿਰ ਤਿਆਗ ਚ ਹੀ ਰਹੇ। ਗ੍ਰਸਤ ਤਿਆਗ ਪ੍ਰਵਾਨ ਮੰਨਿਆ ਗੁਰੂ ਸਾਹਿਬ ਜੀ ਨੇ, ਨਾ ਤਾਂ ਗ੍ਰਿਸ਼ਤ ਦੀ ਵਡਿਆਈ ਕਰੀ ਹੈ, ਨਾ ਗ੍ਰਿਸ਼ਤ ਨੂੰ ਨਿੰਦਿਆ, ਤੇ ਨਾ ਤਿਆਗ ਦੀ ਵਡਿਆਈ ਕਰੀ ਹੈ, ਨਾ ਤਿਆਗ ਨੂੰ ਨਿੰਦਿਆ। ਜੋ ਸੂਲ ਨੇ ਉਹ ਦੱਸੇ ਨੇ, ਜੇ ਗ੍ਰਿਸ਼ਤੀ ਸੂਲਾਂ ਤੇ ਨਹੀਂ ਚੱਲਦਾ ਤਾਂ ਨਿੰਦਤਾ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਨਿੰਦਿਆ ਕਰੀ, ਜੇ ਤਿਆਗੀ ਨਹੀਂ ਚੱਲਦਾ ਤਿਆਗੀ ਨੂੰ ਵੀ ਨਿੰਦਿਆ। ਇਹ ਤਾਂ ਹਕੀਕਤ ਹੈ, ਗੁਰੂ ਨੇ ਤਾਂ ਸੱਚ ਕਹਿਣਾ, ਝੂਠ ਤਾਂ ਕਹਿਣਾ ਹੀ ਨਹੀਂ ਗੁਰਮੁਖ। ਜੇ ਕੋਈ ਕਹੇ ਮੈਂ ਬਹੁਤ ਵੱਡਾ ਅਮੀਰ ਹਾਂ ਤੇ ਰੱਬ ਜਾਂ ਗੁਰੂ ਮੇਰੀ ਲਿਹਾਜ਼ ਕਰ ਲੂਗਾ, ਨਹੀਂ ਕਰਨੀ ਨਹੀਂ ਉਹਨੇ, ਜੇ ਲਿਹਾਜ਼ ਕਰੂਗਾ ਤਾਂ ਗੁਰੂ ਹੀ ਨਹੀਂ ਆਓ, ਦੇਖ ਲਿਓ ਚਾਹੇ ਥੋੜੀ ਜਿਹੀ ਗੱਲ ਪਰਖ ਕੇ ਤਾਂ ਦੇਖਿਆ ਕਰੋ, ਅੰਧ ਧੁੰਦ ਜੇ ਨਾ ਪਿਰੀ ਜਾਇਆ ਕਰੋ, ਪੜ੍ਹੇ ਲਿਖੇ ਲੋਕ ਹੋ ਤੁਸੀਂ, ਜਿਹੜਾ ਕਿਸੇ ਦੀ ਨਿੰਮੋ ਚਾਣੀ ਕਰਦਾ ਨਾ ਸਮਝੋ ਮਹਾਤਮਾ ਵੀ ਨਹੀਂ ਹੈ, ਉਹ ਮੰਗਤਾ ਹੈ। ਇੰਨੀ ਆਪਾਂ ਨੂੰ ਸਮਝ ਨਹੀਂ ਗੁਰਮੁਖੋ, ਪਾਠਕਾਲੀਬਾਜੀ ਦੁਆਰਾ ਐਵੇਂ ਉੱਠ ਕੇ ਭੱਜ ਲੈਂਦੇ ਹਾਂ ਬਸ, ਜੀ ਉਹ ਸੰਤ ਆ ਸੰਤ ਆ, ਕਦੇ ਪਰਖ ਵੀ ਕਰਕੇ ਦੇਖੀ ਹੈ, ਪਰਖ ਕਰਨੀ ਚਾਹੀਦੀ ਹੈ ਮਹਾਤਮਾ ਦਾ ਵੀ ਕਿਸ ਤਰ੍ਹਾਂ ਇਹਨਾਂ ਦਾ ਆ ਜਿਹੜਾ ਬੋਲ ਚਾਲ ਹੈ ਕਿੱਥੋਂ ਹੈ, ਕੀ ਗੱਲ ਹੈ, ਕਿਵੇਂ ਹੈ। ਜਿਹੜਾ ਮਹਾਤਮਾ ਤੁਹਾਡੇ ਆ ਕੇ ਅੱਗੇ ਕੁਛ ਮੰਗਦਾ ਹੈ ਉਹ ਤਾਂ ਫਿਰ ਮੰਗਦਾ, ਜਿਹੜਾ ਮਹਾਤਮਾ ਹੁੰਦਾ ਗੁਰਮੁਖ ਉਹ ਕਿਸੇ ਕੋਲੋਂ ਮੰਗਦਾ ਨਹੀਂ ਹੁੰਦਾ, ਉਹ ਤਾਂ ਦਾਤਾ ਹੁੰਦਾ। ਜਿਹੜਾ ਮਹਾਤਮਾ ਉਹ ਤਾਂ ਦਾਤਾ ਹੈ, ਉਹ ਇਹ ਪਰਖ ਕਿਸੇ ਕਿਸੇ ਨੂੰ ਹੁੰਦੀ ਆ, ਹਰ ਇੱਕ ਨੂੰ ਨਹੀਂ ਹੋ ਸਕਦੀ ਹੈ, ਚਾਹੇ ਸਿੱਖ ਆ ਚਾਹੇ ਮਹਾਤਮਾ, ਜਿਹੜਾ ਮੰਗਦਾ ਕਿਸੇ ਕੋਲੋਂ ਨਹੀਂ। ਉਹ ਜਿੱਥੇ ਮਹਾਤਮਪਣਾ ਆਵੇਗਾ ਸੰਤਪਣਾ, ਉੱਥੇ ਤਾਂ ਚਾਰੇ ਪਦਾਰਥ ਭੱਜੇ ਫਿਰਨਗੇ, ਮਗਰ ਚਾਰੇ ਪਦਾਰਥ ਭੱਜੇ ਫਿਰਨਗੇ ਉਹ ਤਾਂ ਸਮਾਂ ਦੇਵੇਗਾ ਦੁਨੀਆਂ ਨੂੰ ਗੁਰਮੁਖ। ਉਹ ਦੱਸਿਆ ਵੀ ਮਨੁੱਖਾਂ ਦੇ ਪਰਮੇਸ਼ਰ ਦੇ ਮਿਲਣ ਵਾਸਤੇ ਮਿਲੀ ਹੈ। ਹੁਣ ਆਪਣਾ ਗੁਰੂ ਹੈ ਗੁਰਬਾਣੀ, ਹੁਣ ਦੇ ਉਪਦੇਸ਼ ਕਰਦੀ ਆਪਾਂ ਨੂੰ ਗੁਰਬਾਣੀ। ਗੁਰੂ ਆ ਇਨਸਾਨ, ਗੁਰੂ ਤਾਂ ਇਤਨਾ ਸਾਂਝਾ ਹੁੰਦਾ ਗੁਰਮੁਖ, ਸਾਰੇ ਪ੍ਰਾਣੀ ਮਾਤਰ ਨੂੰ ਉਪਦੇਸ਼ ਕਰਦਾ। ਉਹ ਤਾਂ ਆ ਜਿਹੜੀਆਂ ਪਾਰਟੀਆਂ ਪੱਖਵਾਦ ਜਾ, ਇਹ ਵੀ ਉਰੇ ਉਰੀ ਹੈ, ਇਹ ਵੀ ਉਰੇ ਉਰੀ ਹੈ। ਤੁਸੀਂ ਆਪਣੇ ਮੁੱਢ ਨੂੰ ਤਾਂ ਦੇਖੋ, ਮੁੱਢ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਏ ਨੇ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਉਪਦੇਸ਼ ਦਿੱਤਾ ਜਾਂ ਆਪਣੀ ਉਮਤ ਨੂੰ ਉਪਦੇਸ਼ ਦਿੱਤਾ ਹੈ ਕਿ ਸਾਰੇ ਮਤਾਂ ਨੂੰ ਦਿੱਤਾ। ਪੜ੍ਹਿਆ ਕਿਸੇ ਦੀ ਲਿਹਾਜ਼ ਨਹੀਂ ਕਰੇ, ਚਾਹੇ ਆਪਣਾ ਚਾਹੇ ਦੂਆ, ਉਹਨਾਂ ਦਾ ਤਾਂ ਆਪਣਾ ਹੁੰਦਾ ਹੀ ਨਹੀਂ ਗੁਰਮੁਖ ਨਾ। ਆਓ ਇਸ ਤਰ੍ਹਾਂ ਦੱਸਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹੜੀ ਜਗ੍ਹਾ ਜਿੱਥੇ ਜਾ ਕੇ ਨਹੀਂ ਦੱਸਿਆ ਵੀ ਇਹ ਜਿਹੜਾ ਤੁਹਾਡਾ ਕਾਰੋਬਾਰ ਹੈ ਜਾਂ ਤੁਹਾਡੇ ਚ ਸ਼ਕਤੀਆਂ ਨੇ ਜਾਂ ਤੁਹਾਡਾ ਪਖੰਡ ਜਿਹਾ ਬਣਾਇਆ ਹੋਇਆ, ਇਹ ਸਹੀ ਨਹੀਂ ਹੈ। ਹਕੀਕਤ ਸਹੀ ਕੀ ਬਈ ਰੱਬ ਨੂੰ ਮਿਲਣਾ ਤਾਂ ਆ ਜਿਹੜਾ ਤੂੰ ਕਰਦਾ ਏ ਤਸਵ ਜਿਹਾ ਜਾਂ ਹੋ ਰਹੀਆਂ ਜੇ ਗੱਲਾਂ ਕਰਮ ਕਾਂਡ ਪਖੰਡ ਜਿਹਾ, ਇਹ ਤੇਰੇ ਵਾਸਤੇ ਠੀਕ ਨਹੀਂ ਹੈ। ਦੱਸਿਆ ਕਿ ਨਹੀਂ? ਤੁਸੀਂ ਤਾਂ ਪੜ੍ਹੇ ਲਿਖੇ ਨਾ, ਪਿੰਡਾਂ ਦੇ ਵਿੱਚ ਬਹੁਤ ਕਥਾ ਆਉਂਦੀ ਰਹਿੰਦੀ ਹੈ ਸੂਰਜ ਪ੍ਰਤਾਪ ਦੀ। ਬੜੇ ਬੜੇ ਗਿਆਨੀ ਵੀ ਆਉਂਦੇ ਰਹਿੰਦੇ ਨੇ ਇੱਥੇ, ਇਹਨਾਂ ਪਿੰਡਾਂ ਦੇ ਵਿੱਚ ਗਿਆਨੀ ਅਰਜਨ ਸਿੰਘ ਵੀ ਬਹੁਤ ਕਥਾ ਕਰਦਾ ਰਿਹਾ। ਉਹ ਭਗਤਾਂ ਦਾ ਲੜਕਾ ਸੀ, ਪਹਿਲਾਂ ਖੂਹੀ 'ਤੇ ਰਹਿੰਦਾ ਹੁੰਦਾ, ਉਹ ਨਵੇਂ ਪਿੰਡ, ਉਹ ਫਿਰ ਹੈੱਡ ਗ੍ਰੰਥੀ ਹੋ ਗਿਆ ਜੀ, ਜਾ ਕੇ ਦਰਬਾਰ ਸਾਹਿਬ। ਖੈਰ ਉਹਨੇ ਸ਼ਾਦੀ ਵੀ ਕਰਾ ਲਈ, ਸ਼ਾਦੀ ਕੋਈ ਮਾੜੀ ਗੱਲ ਨਹੀਂ ਹੈ। ਇਸ ਤਰ੍ਹਾਂ ਦਾ ਸੀ, ਉਹ ਵੀ ਕਥਾ ਕਰਦਾ ਰਿਹਾ। ਦੇਖ ਲਓ ਕਿਸ ਤਰ੍ਹਾਂ ਕਥਾ ਦੇ ਵਿੱਚ ਲਿਖਿਆ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸ ਤਰ੍ਹਾਂ ਦੁਨੀਆਂ ਦੇ ਵਿੱਚ ਗੇੜਾ, ਕੌਣ ਕੱਢ ਦੇਗਾ ਇਤਨਾ ਗੇੜਾ, ਐਸ ਦੁਨੀਆਂ ਦਾ ਹੀ ਨਹੀਂ ਕੱਢਿਆ। ਜਿੰਨੇ ਬ੍ਰਹਿਮੰਡ ਨੇ ਨਾ ਪਰਮੇਸ਼ਰ ਦੇ ਰਚੇ ਹੋਏ, ਉਹ ਸਾਰਿਆਂ ਚ ਫਿਰਦੇ ਆਏ ਨੇ, ਸਾਰਿਆਂ ਦੇ ਵਿੱਚ ਫਿਰ ਕੇ ਆਏ ਨੇ। ਗੁਰਮੁਖ ਨੌ ਤਾਂ ਅਖੰਡ ਨੇ, ਸੱਤ ਦੀਪ ਨੇ, 14 ਲੋਕ ਨੇ, ਬਹੁਤ ਕੁਛ ਹੈ ਜਗਾੜ, ਕੋਈ ਅੰਤ ਲੱਗਦਾ ਪਰਮੇਸ਼ਰ ਦਾ? ਆਪਾਂ ਨੂੰ ਤਾਂ ਬਸ ਸਹੀ ਜਾਣਦਾ ਜਿਹੜਾ ਆ ਏਰੀਏ ਏਰੀਆ, ਜਾਂ ਉਹ ਪੜ੍ਹ ਲੈਂਦੇ ਹਾਂ ਵੀ ਆ ਬਲੈਤਾਂ ਜੀਆਂ ਨੇ 5-7, ਜਾਂ ਇਉਂ ਪੜ੍ਹ ਲੈਂਦੇ ਹਾਂ ਵੀ 350 ਰਾਜ ਹੈ, ਇਹਨੇ ਉਹ ਪੜ੍ਹਿਆ ਹੋਇਆ ਲਿਖਿਆ ਹੋਇਆ। ਜਿਹੜੇ ਅੱਜ ਕੱਲ੍ਹ ਪੜ੍ਹਾਈ ਦਾ ਜ਼ੋਰ ਹੈ, ਪਰ ਜਿਹੜੀਆਂ ਆਪਣੀ ਅਕਲ ਔਰ ਨਿਗਾਹ ਦੇ ਗੋਚਰੇ ਨਹੀਂ ਗੱਲਾਂ, ਉਹਨਾਂ ਨੂੰ ਤਾਂ ਆਪਾਂ ਨਹੀਂ ਜਾਣ ਸਕਦੇ, ਉਹਨਾਂ ਨੂੰ ਗੁਰੂ ਜਾਣਦਾ। ਹੋਰ ਕੋਈ ਗੁਰੂ ਗਿਆ ਉੱਥੇ? ਦੇਖ ਲਓ ਇਤਨੇ ਮਤ ਹੋਏ ਨੇ, ਗੁਰੂ ਹਰ ਇੱਕ ਮਤ ਦਾ ਹੀ ਹੁੰਦਾ। ਸਤਿਯੁਗ ਹੋਈ ਹੈ, ਤ੍ਰੇਤਾ ਹੋਇਆ, ਰਾਮਚੰਦਰ ਜੀ ਹੋਏ ਨੇ, ਫਿਰ ਦੁਆਪਰ ਚ ਕ੍ਰਿਸ਼ਨ ਭਗਵਾਨ ਜੀ ਹੋਏ ਨੇ। ਦੇਖ ਲਓ ਪੜ੍ਹਿਆ ਕਿਤੇ ਲਿਖਿਆ, ਤੁਸੀਂ ਪੜ੍ਹਿਆ ਕਿਤੇ ਵੀ ਜਾਂ ਰਾਮਚੰਦਰ ਜੀ ਕ੍ਰਿਸ਼ਨ ਭਗਵਾਨ ਜੀ ਉਤਰਿਆ ਲੋਕਾਂ ਦੇ ਵਿੱਚ ਗਏ? ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਦਾ ਲਿਖਿਆ ਹੋਇਆ। ਠੀਕ ਹੈ, ਜੋ ਨਿਮਿਤਕ ਅਵਤਾਰ ਸਨ ਉਹਨਾਂ ਨੇ ਜੋ ਕੰਮ ਕਰਨਾ ਸੀ ਉਹ ਕਰਿਆ ਆ ਕੇ, ਪਰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਦੇਸ਼ ਦਿੱਤੇ ਨੇ ਉਹ ਨਹੀਂ ਦੇ ਸਕੇ। ਠੀਕ ਹੈ, ਅਵਤਾਰ ਸੀ, ਆਪਣਾ ਕੰਮ ਕਰਿਆ, ਸ਼ਕਤੀਸ਼ਾਲੀ ਸਨ, ਥੀ ਵੀ ਵਿਸ਼ਨੂੰ ਭਗਵਾਨ ਦੇ ਸਨ, ਵਿਸ਼ਨੂੰ ਵੀ ਭਗਵਾਨ ਹੈ, ਇੱਕ ਚਾਰ ਵਾਹਨ ਨੇ ਉਹਦੀਆਂ। ਰਾਮਚੰਦਰ ਜੀ ਦਾ ਸਿਰਫ 14 ਸੀ, 14 ਕਲਾਂ, ਕਲਾਂ ਇੱਕ ਤਾਕਤ ਆ ਗੁਰਮੁਖ ਜਦ ਇਹ ਵਿਆਸ ਕਰਦਾ ਨਾ, ਉਹ ਕਲਾ ਇਸ ਦੇ ਅੰਦਰ ਪੈਦਾ ਹੁੰਦੀਆਂ ਨੇ, ਉਸੇ ਨੂੰ ਪਤਾ ਹੁੰਦਾ, ਦੂਏ ਨੂੰ ਨਹੀਂ ਪਤਾ ਹੁੰਦਾ। ਕਹਿੰਦੇ ਕ੍ਰਿਸ਼ਨ ਭਗਵਾਨ ਜੀ ਵਿਸ਼ਨੂੰ ਭਗਵਾਨ ਦਾ 16 ਕਲਾਂ ਅਵਤਾਰ ਮੰਨੇ, 16 ਕਲਾਂ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਲਿਖਿਆ ਬਾਬਤ? ਅਨੰਤ ਕਲਾ ਠਾਕਰ ਹੋਏ ਚੜਿਆ, ਲਿਖਿਆ ਹੈ ਕਿ ਨਹੀਂ? ਕਹਿੰਦੇ ਕਲਾਂ ਦਾ ਕਰਤਾ ਆ ਗਿਆ ਗੁਰਮੁਖ। ਇੱਕ ਤਾਂ ਕਲਾਂ ਆ ਕੇ ਪ੍ਰਾਪਤ ਕਰਨੀਆਂ ਨੇ ਨਾ, ਪਰ ਕਹਿੰਦੇ ਇੱਕ ਕਲਾਂ ਦਾ ਕਰਤਾ ਆ ਗਿਆ ਜਿਹਦੇ ਦੁਆਰਾ ਕਲਾਂ ਬਣਦੀਆਂ ਨੇ। ਆਹ ਇਸ ਤਰ੍ਹਾਂ ਦੱਸਿਆ ਵੀ ਸਾਰਿਆਂ ਮੁਲਕਾਂ ਦੇ ਵਿੱਚ ਕਥਾ ਦੇ ਵਿੱਚ ਆਉਂਦਾ, 9 ਖੰਡ ਮਰਦਾਨੇ ਨੂੰ ਦਿਖਾ ਲਏ। ਕਹਿੰਦੇ ਮਰਦਾਨਾ ਤੈਨੂੰ 9 ਖੰਡ ਦਿਖਾ ਦਈਏ? ਕਹਿੰਦਾ ਮਹਾਰਾਜ ਦੀ ਮਿਹਰ ਹੈ, ਮਿਹਰ ਆਪ ਦੀ ਦਿਖਾ ਦਿਓ। ਇਸ ਤਰ੍ਹਾਂ ਉਤਲੇ ਲੋਕਾਂ ਦੇ ਵਿੱਚ ਸੱਚਖੰਡ ਥਾਈ ਬਾਲਾ ਤੇ ਮਰਦਾਨਾ ਜਾਂਦੇ ਰਹੇ, ਪਰ ਸੱਚਖੰਡ ਦੇ ਅੰਦਰ ਬਾਲਾ ਮਰਦਾਨਾ ਨਾ ਜਾ ਸਕੇ। ਉੱਥੇ ਮਲਨ ਸਰੀਰ ਨਹੀਂ ਜਾ ਸਕਦਾ, ਉੱਥੇ ਤਿੰਨਾਂ ਗੁਣਾਂ ਦਾ ਰਚਿਆ ਹੋਇਆ ਸਰੀਰ ਨਹੀਂ ਜਾ ਸਕਦਾ। ਜਿਹੜਾ ਸੁੱਤ ਆਤਮਾ ਦਾ ਸਰੀਰ ਹੈ ਨਾ, ਉਹ ਜਾਵੇਗਾ। ਉਹ ਸੀ ਗੁਰੂ ਨਾਨਕ ਦੇਵ ਮਹਾਰਾਜ ਸਮੇਤ ਸਰੀਰ ਦੇ ਜਾਂਦੇ ਰਹੇ ਗੁਰਮੁਖ। ਜਿਹੜਾ ਇਹ ਗੁਰੂ ਹੁੰਦਾ ਨਾ ਗੁਰਮੁਖ, ਉਹਦਾ ਸਰੀਰ ਨਹੀਂ ਹੁੰਦਾ ਹੈ, ਉਹ ਇੱਕ ਐਵੇਂ ਭਾਸ ਦੀ ਹੁੰਦੀ ਆ, ਗੱਲ ਭਾਸ ਦੀ ਹੁੰਦੀ ਹੈ। ਜਿਵੇਂ ਆਪਾਂ ਹੁਣ ਅਗਿਆਨੀ ਲੋਕ ਹਾਂ, ਆਪਾਂ ਨੂੰ ਆ ਸੰਸਾਰ ਸੱਤ ਭਾਸੀ ਜਾਂਦਾ, ਭਾਸਦਾ ਕਿ ਨਹੀਂ? ਪਰ ਇਹ ਤਾਂ ਹੈ ਹੀ ਨਹੀਂ, ਹੈ ਹੀ ਨਹੀਂ। ਤੁਸੀਂ ਗਿਆਨੀ ਨੂੰ ਪੁੱਛ ਕੇ ਦੇਖੋ, ਕਦੇ ਨਹੀਂ ਮੰਨਿਆ, ਕਹਿੰਦਾ ਹੈ ਕਿਉਂ ਨਹੀਂ, ਸਭ ਕੁਛ ਆ ਦੇਤਾ ਦੀ ਦਾ। ਪਰ ਤੁਸੀਂ ਗਿਆਨੀ ਨੂੰ ਪੁੱਛ ਕੇ ਦੇਖੋ ਜਾਂ ਜਗਿਆਸੂ ਨੂੰ ਪੁੱਛ ਕੇ ਦੇਖੋ, ਗਿਆਨਵਾਨ ਦੀ ਦ੍ਰਿਸ਼ਟੀ ਦੇ ਤਾਂ ਵਿੱਚ ਹੈ ਹੀ ਨਹੀਂ। ਇਸੇ ਤਰ੍ਹਾਂ ਜਿਹੜੇ ਅਵਤਾਰ ਹੁੰਦੇ ਨੇ, ਉਹਨਾਂ ਦਾ ਸਰੀਰ ਹੁੰਦਾ ਨਹੀਂ, ਉਹ ਤਾਂ ਇੱਕ ਵਿਦੇਸ਼ ਕਰਨ ਵਾਸਤੇ ਜਾਂ ਕੋਈ ਜਿਹੜਾ ਵਿਹਾਰ ਕਰਨਾ ਉਸ ਵਾਸਤੇ ਸਰੀਰ ਧਾਰ ਦਿੰਦੇ ਨੇ ਗੁਰੂ। ਨਾਲੇ ਕਰਨਗੇ ਸਰੀਰ ਧਾਰ ਕੇ ਉਹੀ ਨਾਟਕ ਸਰੀਰ ਵਾਲਾ ਹੀ, ਤਾਕਤ ਹੁੰਦੀ ਹੈ ਰੱਬੀ, ਜਾਂ ਇਉਂ ਕਹਿ ਲਓ ਵੀ ਰੱਬੇ ਹੀ ਆ ਕੇ ਫਿਰ ਆਪਣਾ ਖੇਡ ਜਿਹਾ ਦਿਖਾਲਦਾ ਰੱਬੇ। ਜਿਸ ਤਰ੍ਹਾਂ ਕਲਗੀਧਰ ਮਹਾਰਾਜ ਨੇ ਲਿਖਿਆ, ਮੈਂ ਹਾਂ ਪੁਰਮ ਪੁਰਖੋ ਦਾਸਾ, ਮੈਂ ਹਾਂ ਪਰਮ ਪੁਰਖੋ ਦਾਸਾ, ਦੇਖਣ ਆਇਓ ਜਾਗਤ ਤਮਾਸਾ। ਹੁਣ ਤਮਾਸਾ ਦੇਹਧਾਰੀ ਤਾਂ ਨਹੀਂ ਦੇਖ ਸਕਦਾ, ਜਿਹੜਾ ਨਿਰਗੁਣ ਤੋਂ ਸਰਗੁਣ ਹੋਇਆ ਉਹ ਤਮਾਸਾ ਦੇਖੇਗਾ। ਜਾਗਾ ਕਲਗੀਧਰ ਮਹਾਰਾਜ ਨੇ ਤਮਾਸਾ ਦੇਖਿਆ, ਨਾਲੇ ਕਰਿਆ ਤਮਾਸਾ, ਆਪੇ ਹੀ ਕਰਿਆ, ਆਪੇ ਹੀ ਦੇਖਿਆ ਗੁਰੂ। ਉਹ ਜਿਹਾ ਤਮਾਸਾ ਨਾ ਕੋਈ ਕਰ ਸਕਦਾ, ਨਾ ਕੋਈ ਦੁਨੀਆਦਾਰ ਐਵਰ ਦੇਖ ਸਕਦਾ, ਦੇਖ ਲੂਗਾ ਇਹ ਤਮਾਸਾ, ਬਹੁਤ ਮੁਸ਼ਕਲ ਹੈ। ਉਹ ਮਨੁੱਖਾ ਦੇ ਹੈ, ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ। ਗੁਰੂ ਸਾਹਿਬ ਜੀ ਨੇ ਦੋ ਹੀ ਪੱਖ ਰੱਖੇ ਨੇ, ਆਹ ਗੁਰਸਿੱਖੋ ਗ੍ਰਸਤ ਦੇ ਵਿੱਚ ਰਹੋ, ਕੋਈ ਰਹੋ ਕਿਸੇ ਮਤ ਦਾ, ਜਿਹੜਾ ਕੋਈ ਬਸ ਸਰੀਰ ਦੇ ਸੰਬੰਧ ਕਰਕੇ ਪਦਾਰਥ ਪੁੱਤਰਾਂ ਧੀਆਂ ਹੋਰ ਜਿਹਾ ਜਿਹਾ ਜੁਗਾੜ ਹੈ ਕਿਸੇ ਕੋਲ, ਜਾਂ ਧਰਤੀ ਹੈ ਜਾਂ ਕੋਈ ਹੋਰ ਬਿਜ਼ਨਸ ਹੈ, ਉਹ ਸਭ ਗੁਰੂ ਦਾ ਸਮਝ। ਜਾਂ ਗੁਰੂ ਦਾ ਸਮਝੇਗਾ ਨਾ ਤਦ ਤੇਰਾ ਗ੍ਰਿਸ ਸਫਲਾ ਹੋਵੇਗਾ, ਵਰਨਾ ਨਹੀਂ ਹੋਣਾ ਹੈ, ਹੋਣਾ ਨਹੀਂ। ਔਰ ਇਸ ਤਰ੍ਹਾਂ ਮਨੁੱਖਾਂ ਦੇ ਮਸਾ ਮਿਲੀ ਆ ਗੁਰਮੁਖ, ਫੇਰ ਇਹ ਮਿਲਣੀ ਨਹੀਂ ਹੈ। ਬਸ ਇਹਦੀ ਤਾਂ ਲਿਮਿਟ ਹੈ, ਮਨਿਆਦ ਆ ਉਮਰ ਹੈ, ਜਿਹੜੀ ਚੀਜ਼ ਦੀ ਇੱਕ ਬੁਨਿਆਦ ਰੱਖੀ ਗਈ ਉਹਨੇ ਤਾਂ ਰਹਿਣਾ ਨਹੀਂ, ਉਹ ਕਹਿੰਦਾ ਜਾਣੀ ਨਹੀਂ ਹੈ। ਉਹ ਜਿਹਨੇ ਬਣਾਈ ਆ ਉਹਦਾ ਖਿਆਲ ਠੀਕ ਆ, ਜਿਹੜਾ ਕਹਿੰਦਾ ਨਹੀਂ ਜਾਣੀ ਉਹ ਜੀਵ ਆ, ਉਹਦੇ ਜਿਹੜੀ ਵਿਚਾਰ ਗਲਤ ਹੈ ਕਿ ਕੋਈ ਦੁਨੀਆਂ 'ਤੇ ਰਿਹਾ ਅੱਜ ਤਾਈਂ ਨਾ, ਆਪਾਂ ਨੇ ਵੀ ਚਲੇ ਜਾਣਾ ਜਿਵੇਂ ਜਿਵੇਂ ਉਮਰ ਬੀਤਦੀ ਜਾਂਦੀ ਹੈ। ਜਿਹੜੇ ਨਿਆਣੇ ਨੇ ਕੋਈ ਥੋੜ੍ਹਾ ਜਿਹਾ, ਆ ਜਿਹੜੇ ਜਵਾਨ ਨੇ ਉਹ ਥੋੜ੍ਹੀ ਜਿਹੀ, ਜਿਹੜੇ ਬੁੜੇ ਨੇ ਆਪਾਂ ਹੁਣ ਬੁੜੇ ਹਾਂ, ਜਿਹੜੇ ਚਿੱਟੀਆਂ ਦਾੜੀਆਂ ਵਾਲੇ, ਭਾਵਨਾ ਕੀ ਪਤਾ ਹੁਣ, ਜਾਂ ਫਸਲ ਪੱਕ ਜਾਂਦੀ ਆ ਫਿਰ ਤਾਂ ਜ਼ਿਮੀਂਦਾਰ ਛੱਡਦਾ ਨਹੀਂ ਹੁੰਦਾ ਕਦੇ ਵੀ, ਜੇ ਨਾ ਵੀ ਵੱਢੇ ਤਾਂ ਧੁੱਪ ਨਾ ਉੱਡ ਜਾਂਦੀ, ਉਹਦੀ ਬੁਨਿਆਦ ਖਤਮ ਹੋ ਜਾਂਦੀ ਹੈ। ਜ਼ਿਮੀਂਦਾਰ ਲੋਕ ਜਾਣਦੇ ਆ ਕਣਕ, ਅੱਜ ਕੱਲ੍ਹ ਤਾਂ ਉਹ ਹੈ ਨਹੀਂ ਨਾ, ਲੋਆਂ ਜਿਹੜੀਆਂ ਜਦ ਪੈਂਦੀਆਂ ਹੁੰਦੀਆਂ ਸੀ, ਜ਼ਮਾਨਾ ਬਦਲ ਗਿਆ। ਆਹੋ ਇਸ ਤਰ੍ਹਾਂ ਦੱਸਿਆ ਵੀ ਜਿੰਨੀ ਇਹਦੀ ਉਮਰ ਹੈ ਨਾ ਸਰੀਰ ਦੀ, ਉਮਰ ਭੋ ਕੇ ਇਹਨੇ ਗਿਰ ਜਾਣਾ, ਗਿਰ ਜਾਣਾ ਜਿਸ ਵਾਸਤੇ ਮਿਲੀ ਤੀ ਮਨੁੱਖਾਂ ਦੇ ਕਾਰਜੇ ਨਾਲ ਰਸ ਕਰਿਆ, ਹੋਰ ਬਸ ਹੀ ਕਰਦਾ ਰਿਹਾ। ਦੱਸਿਆ ਵੀ ਮਾਨੁਖ ਦੇ ਬਹੁਰ ਨਹੀਂ ਪਾਵੈ ਕਸ਼ੂ ਉਹ ਪਾ। ਹੁਣ ਗੁਰੂ ਸਾਹਿਬ ਜੀ ਦੱਸਦੇ ਨੇ ਆਪਾਂ ਨੂੰ, ਮਾਨੁਖ ਦੇ ਬਹੁਰ ਨਹੀਂ ਪਾਵੈ, ਇਨਸਾਨ ਐ ਜੀਵ ਤੈਨੂੰ ਮਨੁੱਖਾਂ ਦੇ ਮਿਲ ਗਈ ਫੇਰ ਨਹੀਂ ਮਿਲਣੀ। ਇਹ ਤਾਂ ਅਮਾਨਤ ਹੈ ਤੇਰੇ ਕੋਲ ਪਰਮੇਸ਼ਰ ਦੀ, ਇਹ ਤਾਂ ਉਹਨੇ ਲੈ ਲੈਣੀ ਹੈ ਜਿਹਦੇ ਵਾਸਤੇ ਤੈਨੂੰ ਨਾ ਅਮਾਨਤ ਦਿੱਤੀ ਹੈ। ਜੇ ਤਾਂ ਅਮਾਨਤ ਪ੍ਰਾਪਤ ਕਰ ਲਈ, ਅਦਾ ਕਰਤੀ ਜਾ ਕੇ, ਤਾਂ ਨਹੀਂ ਤਾਂ ਫਿਰ ਪਰਮੇਸ਼ਰ ਨਾਰਾਜ਼ ਹੋ ਜਾਏਗਾ ਤੇਰੇ। ਜਿਹੜਾ ਅਮਾਨਤ ਲੈਂਦਾ ਕਿਸੇ ਕੋਲ ਜੇ ਨਹੀਂ ਦਿੰਦਾ, ਤਾਂ ਫਿਰ ਉਹਨੂੰ ਤਾਂ ਹਵਾ ਲਾਟ ਫੜਾ ਦਿੰਦੇ ਨੇ। ਹਵਾ ਲਾਟ ਕੀ ਹੈ? ਤਰਜੂਨੀਆਂ। ਜਿਸ ਵਾਸਤੇ ਮਨੁੱਖਾਂ ਦੇ ਲਈ ਪਰਮੇਸ਼ਰ ਨੂੰ ਪਛਾਣ ਵਾਸਤੇ ਜੇ ਨਾ ਪਛਾਣੀ, ਨਾ ਪਛਾਣਿਆ ਪਰਮੇਸ਼ਰ ਨੂੰ ਤਾਂ ਫਿਰ ਇਤਰ ਦੁਨੀਆਂ ਦੇ ਵਿੱਚੋਂ ਸਜ਼ਾ ਮਿਲ ਜਾਵੇਗੀ ਤੇ ਅੱਗੇ ਸਜ਼ਾ ਹੀ ਭੋਗਦੇ ਆਏ ਹਾਂ ਗੁਰੂ। ਇਹ ਚਾਂਸ ਦੇ ਦਿੱਤਾ ਪਰਮੇਸ਼ਰ ਨੇ, ਪਰਮੇਸ਼ਰ ਦਿਆਲੂ ਹੁੰਦਾ। ਆਹ ਇਸ ਤਰ੍ਹਾਂ ਦੱਸਿਆ ਵੀ ਮਾਨੁਖ ਦੇ ਬੋਹਰ ਨਹੀਂ ਪਾਵੈ ਕਸ਼ੂ ਅਪਾ ਮੁਕਤ ਕਾ ਕਰ ਰੇ। ਪੜੋ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਮਨੁੱਖਾਂ ਦੇ ਤੇ ਵਿਚਾਰ ਕਰਨੀ ਹੈ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ ਬੋਲੋ। ਪੜੋ ਪ੍ਰੇਮ
ਕੋਈ ਯਤਨ
ਬਚਪਣਾ ਨਾ ਉਹਨੂੰ ਪਤਾ ਨੀ ਮੈਂ ਕੀ ਕਰਨਾ। ਉਹਦੇ ਪਿਤਾ ਨੂੰ ਪਤਾ ਵੀ ਹੈ ਕੰਮ ਦੇ ਵਿੱਚ ਲਾਭ ਹੈ, ਪਰ ਉਹ ਨਹੀਂ ਅੜਦਾ, ਕੂੜਦਾ ਵੀ ਹੈ ਤਾੜਦਾ ਵੀ ਹੈ। ਗੁਰਮੁਖ ਕਾਹਦੇ ਵਾਸਤੇ? ਉਹਦੇ ਫਾਇਦੇ ਵਾਸਤੇ ਕਰਦਾ, ਕੋਈ ਵੈਰ ਤਾਂ ਨਹੀਂ ਹੈ ਉਹਦੇ ਨਾਲ, ਨਹੀਂ ਫਾਇਦੇ ਵਾਸਤੇ ਕਰਦਾ। ਤਾਂ ਹੀ ਦੱਸਿਆ ਨਾ ਗੁਰੂ ਸਾਹਿਬ ਜੀ ਨੇ, ਸੌ ਲਾਂਬੇ ਦਿਨੇ ਕੇ ਰਾਤੀ ਮਿਲਣ ਸਹੰਸ, ਸ਼ਿਵਤ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ। ਪੜੋ ਪ੍ਰੇਮ ਨਾਲ, ਹੰਸ ਦਾ ਤਾਂ ਖਾਜਾ ਹੀਰੇ ਮੋਤੀ ਹੁੰਦਾ ਗੁਰੂ ਕੋ, ਆਪਾਂ ਮੁਰਗੇ ਤੇ ਬੱਕਰੇ ਇਹ ਜੀ ਚੀਜ਼ ਖਾਂਦੇ। ਪੜੋ ਪ੍ਰੇਮ ਨਾਲ,
ਮੋਤੀ ਚੁਗਣੇ ਨੂੰ ਹੰਸ
ਖਾਜਾ ਦੱਸਦੇ ਨੇ ਮਹਾਰਾਜ। ਇਹ ਤਾਂ ਇਹਦੇ ਮੁਕਾਬਲੇ ਚ ਤਾਂ ਹੰਸ ਕੁਸਬ ਨਹੀਂ ਆ ਗੁਰੂ। ਇਹ ਸਰੀਰ ਦੀ ਬਹੁਤ ਵੱਡੀ ਵੈਲਿਊ ਹੈ, ਬਹੁਤ ਮੁਕਤ ਹੈ ਇਸਦੀ। ਇਹਦੇ ਮੁਕਾਬਲੇ ਚ ਤਾਂ ਕਹਿੰਦੇ ਰੱਬ ਵੀ ਨਹੀਂ ਤੁਰ ਸਕਦਾ, ਹੋਰ ਕਹਿਣਾ ਤਾਂ ਕੀ ਹੈ। ਰੱਬ ਵੀ ਕਹਿੰਦੇ ਇਹਦੇ ਮਗਰ ਮਗਰ ਫਿਰਦਾ ਗੁਰਮੁਖ ਦੇ ਸਰੀਰ ਦੇ ਸੰਬੰਧ ਕਰਕੇ ਜੀ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਸਰੀਰ ਦੇ ਸੰਬੰਧ ਕਰਕੇ ਬਹੁਤ ਕੁਛ ਕਰ ਸਕਦਾ। ਜਿਹੜਾ ਆਪਾਂ ਪੜ੍ਹਦੇ ਹਾਂ ਗੁਰਸਿੱਖਾਂ ਦਾ ਜਿਤਨੀਆਂ ਕੁਰਬਾਨੀਆਂ ਜਿਤਨੀਆਂ ਬੰਦਗੀਆਂ ਜਾਂ ਅਭਿਆਸ ਕੀਤੇ ਹੋਏ ਜਾਂ ਕਥਾ ਵਾਰਤਾ ਸੁਣਦੇ ਹਾਂ ਵੀ ਕਿਸ ਤਰ੍ਹਾਂ ਦੀ ਉਹਨਾਂ ਦੀ ਗਾਲਣਾ ਹੁੰਦੀ ਸੀ ਉਹ ਸਾਰਾ ਸਰੀਰ ਦੇ ਸੰਬੰਧ ਕਰਕੇ ਸੀ। ਬਸ ਸਰੀਰ ਦੇ ਸੰਬੰਧ ਕਰਕੇ ਆ ਗੁਰਮੁਖੋ ਹੰਸਵਾ ਨਾ ਜਿਹੜਾ ਇੱਕ ਜਾਨਵਰ ਆ ਹੁਣ ਤਾਂ ਇਹਨੂੰ ਵੀ ਜਾਨਵਰ ਦੱਸਿਆ ਕਬੀਰ ਸਾਹਿਬ ਨੇ। ਕਬੀਰ ਮਨ ਪੰਖੀ ਪਿਆ, ਪੰਖੀ ਜਾਨਵਰ ਹੁੰਦਾ, ਕਬੀਰ ਮਨ ਪੰਖੀ ਪਿਆ ਉੜ ਉੜਦਾਂ ਸਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ। ਹੁਣ ਸਰੀਰ ਇੱਥੇ ਬੈਠਾ, ਜਿਹੜਾ ਉਹ ਪੰਖੀ ਹੈ ਉਹ ਅਜੇ ਵੀ ਰੈਪਰ ਚ ਹੈ, ਕੋਈ ਮੇਥੇ ਵੜਦਾ ਉਹ ਪੰਛੀ ਹੈ ਜਿਹੜਾ ਅੰਦਰ ਕਈਆਂ ਦਾ ਲੁਧਿਆਣੇ ਫਿਰਦਾ ਉਹ ਪੰਛੀ ਹੈ ਜਿਹੜਾ ਫੁਰਨਾ ਜੀ ਨੂੰ ਕਹਿੰਦੇ ਨੇ ਜਿਹੜਾ ਉੱਡਦਾ, ਇਹਨੇ ਤਾਂ ਉੱਡਣਾ ਨਹੀਂ ਹੈ, ਇਹਨੂੰ ਤੋੜਦਾ ਵੀ ਉਹੀ ਆ ਕੇ ਉਹੀ ਤੋੜਦਾ। ਜੇ ਹੁਣ ਕਿਸੇ ਸਰੀਰ ਦੇ ਵਿੱਚ ਫੁਰਨਾ ਨਾ ਹੋਵੇ ਲੈ ਇੱਥੇ ਹੀ ਬੈਠਾ ਰਹੂ, ਬਸ ਉਹ ਫੁਰਨਾ ਹਟੇ ਤੇ ਹੀ ਫਿਰ ਇਹਨੂੰ ਚੱਕ ਕੇ ਫੂਕ ਦਿੰਦੇ ਨੇ ਨਾ। ਜਿੰਨਾ ਚਿਰ ਫੁਰਨਾ ਰਹਿੰਦਾ ਇਹ ਆਪਣਾ ਹਿਲਦਾ ਚੁਲਦਾ ਰਹਿੰਦਾ, ਉਹਦੇ ਸੰਬੰਧ ਕਰਕੇ ਮਾੜਾ ਵੀ ਕਰਦਾ ਚੰਗਾ ਵੀ ਕਰਦਾ। ਔਰ ਇਸ ਤਰ੍ਹਾਂ ਦੱਸਿਆ ਉਹ ਜਾਨਵਰ ਹੁੰਦਾ ਚਿੱਟਾ ਦੁੱਧ ਵਰਗਾ ਸਫੈਦ, ਦੇਖਣ ਨੂੰ ਵੀ ਬੜਾ ਸੋਹਣਾ। ਕਹਿੰਦੇ ਉਹ ਸਰੋਵਰਾਂ ਤੇ ਰਹਿੰਦੇ ਜਿਹੜੇ ਝੀਲਾਂ ਨੇ ਪਹਾੜਾਂ ਦੇ ਵਿੱਚ, ਅੱਗੇ ਨਹੀਂ ਸੀ। ਅੱਜ ਕੱਲ੍ਹ ਬਹੁਤ ਜਾਤੇ ਅੰਗਰੇਜ਼ਾਂ ਦਾ ਰਾਜ ਹੋਇਆ, ਫਿਰ ਇਹਨਾਂ ਨੇ ਇਹ ਜਿਹੀਆਂ ਗੱਲਾਂ ਬਹੁਤ ਕੱਢੀਆਂ, ਮੁਲਕ ਵੀ ਗਈ ਟੋਲੇ ਗੁਰਮੁਖ ਇਹਨੂੰ ਦੱਸਿਆ। ਉੱਥੇ ਜਿਹੜੇ ਝੀਲਾਂ ਹੁੰਦੀਆਂ ਨੇ ਉਹਦੇ ਵਿੱਚ ਕਹਿੰਦੇ ਹੀਰੇ ਮੋਤੀ ਹੁੰਦੇ ਨੇ, ਸਮੁੰਦਰ ਦੇ ਵਿੱਚੋਂ ਨਿਕਲਦੀਆਂ ਨੇ ਇਹ ਜਿੰਨੀਆਂ ਸ਼ੈਨ। ਦਾਦੇ ਨੇ ਵੀ ਜਦ ਸਮੁੰਦਰ ਰਿੜਕਿਆ ਨਾ ਰਿੜਕਿਆ ਜਦ ਵੀ ਕਹਿੰਦੇ ਬਹੁਤ ਵਸਤੂਆਂ ਨਿਕਲੀਆਂ ਸੀ, ਆ ਸ਼ਰਾਬ ਵੀ ਉੱਥੋਂ ਹੀ ਨਿਕਲੀ ਹੋਈ ਆ ਸਮੁੰਦਰ ਚੋਂ ਹੀ। ਔਰ ਇਸ ਤਰ੍ਹਾਂ ਜਿਹੜਾ ਇਹ ਮੋਤੀ ਔਰ ਹੀਰੇ ਹੁੰਦੇ ਨੇ ਉੱਥੇ, ਤੇ ਉੱਥੇ ਰਹਿੰਦੇ ਨੇ ਝੀਲਾਂ ਤੇ। ਇਹਨਾਂ ਦੀ ਜਿਹੜੀ ਉਡਾਰੀ ਔਰ ਚੁੱਭੀ ਬਹੁਤ ਡੂੰਘੀ ਹੁੰਦੀ ਹੈ, ਜਦ ਇਹ ਉੱਡਦੇ ਨੇ ਨਾ ਉੱਡਦੇ ਨੇ ਤਾਂ ਫਿਰ ਇਹ ਸੌ ਸੌ ਮੀਲ ਉੱਡੇ ਹੀ ਚਲੇ ਜਾਂਦੇ ਨੇ। ਆਏ ਜਾਨਵਰ ਨਹੀਂ ਉੱਡ ਸਕਦੇ ਜਿਹੜੇ ਦੂਏ ਨੇ। ਬਾਣੀ ਦੇ ਵਿੱਚ ਵੀ ਲਿਖਿਆ ਨਾ ਹੰਸਾਂ ਦੇਖ ਤਰੰਦੇ ਆ, ਤਰਦੇ ਵੀ ਨਹੀਂ ਜੇ ਮਰਗਾਬੀ ਤਰਦੀ ਹੁੰਦੀ ਆ ਪਾਣੀ ਦੇ ਉੱਤੇ, ਪਰ ਉਹ ਨੇੜੇ ਨੇੜੇ ਤਰਦੀ ਆ, ਕੰਡੇ ਨਾਲ ਵੀ ਆ ਲੱਗਦੀ, ਹਮੇਸ਼ਾ ਪਾਣੀ ਚ ਨਹੀਂ ਰਹਿੰਦੀ, ਕੰਡੇ ਤੇ ਆ ਕੇ ਬਾਹਰ ਨਿਕਲ ਕੇ ਬਹਿ ਵੀ ਜਾਂਦੀ ਹੁੰਦੀ ਆ। ਬੱਗਾਂ ਦੇਖ ਹੰਸਾਂ ਦੇਖ ਤਰੰਦੇ ਆ, ਬੱਗਾਂ ਪਿਆਇਆ ਚਾਓ ਡੁੱਬ ਬੂਏ ਬੱਪੜੇ ਸਿਰ ਤਲ ਉੱਪਰ ਪਾਓ। ਹੁਣ ਉਹ ਹੰਸ ਤਰਦੇ ਦੇਖ ਲੇ ਹੰਸ, ਤਾਂ ਬਗਲਿਆਂ ਨੇ ਕਿਹਾ ਵੀ ਚਲੋ ਆਪਾਂ ਵੀ ਇਹਨਾਂ ਵਰਗੇ ਆ, ਚਿੱਟੇ ਆ, ਇਹੋ ਜਿਹੇ ਰੰਗ ਹੈ, ਪਰ ਅੰਦਰ ਆਏ ਨੀ। ਉਹ ਗੱਲ ਹੈ ਜਿਹੜੀ ਚਿਟਿਆਈ ਹੋਈ ਹੈ, ਉਹ ਜਿਹੜੀ ਤਾਕਤ ਆ ਹੰਸਾਂ ਦੇ ਅੰਦਰ ਉਹ ਤੁਹਾਡੇ ਵਿੱਚ ਹੈ ਨਹੀਂ, ਇਵੇਂ ਹੀ ਮਹਾਂਪੁਰਸ਼ਾਂ ਦਾ ਘਰ। ਕਹਿੰਦੇ ਉਹ ਚੱਲ ਤਾਂ ਪਏ ਨਾਲ ਗੁਰੂ, ਕਿੱਥੇ ਕਿਤੇ ਚਲੇ ਜਾਣਗੇ। ਜਾਂ ਜਾਨਵਰ ਮਰ ਜਾਂਦਾ ਨਾ ਤਾਂ ਫਿਰ ਪੈਰ ਉੱਤੇ ਨੂੰ ਹੋ ਜਾਂਦੇ ਨੇ, ਸਿਰ ਥੱਲੇ ਨੂੰ ਹੋ ਜਾਂਦਾ, ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਔਰ ਇਸ ਤਰ੍ਹਾਂ ਉਹ ਜਿਹੜੇ ਹੰਸ ਨੇ ਉਹ ਚੁੱਭੀ ਮਾਰਦੇ ਨੇ, ਜਾਣੀ ਉਸ ਝੀਲ ਦੀ ਸਤਾ ਜਿੱਥੇ ਜਾ ਕੇ, ਜਿਹਨੂੰ ਧਰਤੀ ਕਹਿੰਦੇ ਨੇ। ਸਮੁੰਦਰ ਦਾ ਥੱਲਾ ਤਾਂ ਨਹੀਂ ਕਿਸੇ ਨੇ ਅਜੇ ਤਾਈਂ ਮਿਲਿਆ, ਕੰਡੇ ਕੁੰਡੇ ਮਿਲਦੇ ਹੋਣਗੇ। ਅਜਾ ਜਹਾਜ਼ ਜਾਂਦੇ ਨੇ ਨਾ ਸਟੀਮਰ ਨੇ ਜਿਹੜੇ, ਜਾਂ ਮਹਾਰਾਜ ਦੀ ਕਿਰਪਾ ਨਾਲ ਅਸੀਂ ਅਫਰੀਕਾ ਨੂੰ ਗਏ ਹਾਂ, 10 ਦਿਨ ਪਾਣੀ ਦੇ ਵਿੱਚ ਰਹੇ ਸੀ, 10 ਦਿਨ ਪੂਰੇ ਸਮੁੰਦਰ ਚ, ਕਈ ਤਾਂ ਮਹੀਨਾ ਮਹੀਨਾ ਲੱਗ ਜਾਂਦਾ ਜਿਹੜੇ ਆ ਮਾਲ ਵਾਲੇ ਹੁੰਦੇ ਨੇ। ਤਾਂ ਫਿਰ ਉੱਥੇ ਐ ਲਾਈਟ ਗੇੜੇ ਖਾਂਦੀ ਸੀ ਲਾਈਟ, ਉਹ ਪੁੱਛਿਆ ਵੀ ਇਹ ਕੀ ਕਹਿੰਦੇ, ਇੱਧਰ ਸਮੁੰਦਰ ਗਾੜਾ ਬਹੁਤ ਹੈ, ਇੱਧਰ ਜਹਾਜ਼ ਜਾਣ ਨਹੀਂ ਜਾਵੇਗਾ ਤਾਂ ਫਿਰ ਉਹ ਵਿੱਚ ਆ ਜਾਏਗਾ, ਉਹਦੇ ਕਨੇਰੀ ਹੋਣੀ ਆ, ਕੋਈ ਆਉਣਾ ਉੱਥੇ ਜਾਂ ਕੋਈ ਆਉਣਾ ਉੱਥੇ, ਇਉਂ ਜਾਂਦੇ ਨੇ ਦੇਖ। ਉਹ ਜਿਹੜੇ ਹੰਸ ਨੇ ਗੁਰਮੁਖ, ਉਹਨਾਂ ਦੇ ਵਿੱਚ ਤਾਕਤ ਹੁੰਦੀ ਆ, ਇਤਨੀ ਚੁੱਭੀ ਮਾਰਦੇ ਨੇ ਉਹ, ਫਿਰ ਉਹ ਮੋਤੀ ਖਾਂਦੇ ਨੇ, ਮੋਤੀ ਕੱਢ ਕੇ ਖਾਂਦੇ ਨੇ ਦੇਹ, ਜੇ ਕੱਢੇ ਤੇ ਪਏ ਹੁਣ ਤਾਂ ਰੋ ਕੇ ਚੱਕ ਕੇ ਲੈ ਜਾਣ, ਨਹੀਂ ਥੱਲੇ ਨੇ ਸਮੁੰਦਰ ਦੇ। ਇਸ ਤਰ੍ਹਾਂ ਫਿਰ ਉਹ ਆਪਣਾ ਉਹਨਾਂ ਦਾ ਗੁਰੂ ਸਾਹਿਬ ਨੇ ਵੀ ਲਿਖਿਆ, ਸਰਵਰ ਹੰਸ ਤੁਰੇ ਹੀ ਮੇਲਾ, ਖਸਮੇ ਐਵੇਂ ਪਾਣਾ, ਜਿੱਥੇ ਕੋਈ ਵਸਤੂ ਮਿਲਣਿਆ ਉੱਥੇ ਹੀ ਪੈਦਾ ਹੁੰਦਾ। ਆਏ ਇਨਸਾਨ ਤੂੰ ਹੋਰ ਦੁਨੀਆਂ ਦੇ ਵਿੱਚ ਵੀ ਬਹੁਤ ਫਿਰਦਾ ਹੈ, ਤੈਨੂੰ ਮਨੁੱਖਾਂ ਦੇ ਵਿੱਚ ਪੈਦਾ ਕਾਹਦੇ ਕੀਤਾ ਰੱਬ ਨੇ, ਬਈ ਤੂੰ ਨਾਮ ਰੂਪੀ ਬਾਣੀ ਰੂਪੀ ਹੰਸ। ਸੁਣ ਸਕਦੇ ਨੇ ਜੋ ਬਾਣੀ ਦੀ ਵਿਚਾਰ ਰੂਪੀ ਹੀਰੇ ਔਰ ਮੋਤੀ ਨੇ, ਨਾ ਉਹ ਖਾ ਸਕਦੇ ਨੇ। ਕੌਣ ਖਾਏਗਾ? ਇਨਸਾਨ ਖਾਏਗਾ, ਹੋਰ ਤਾਂ ਨਹੀਂ ਕੋਈ ਇੱਥੇ ਆ ਸਕਦਾ। ਹਜ਼ਾਰਾਂ ਜੂਨੀਆਂ ਇੱਥੇ ਬੰਨ ਦਿਓ ਆ ਕੇ, ਹਜ਼ਾਰਾਂ ਜਾਨਵਰ ਲੈ ਜਾਓ ਉਸਦੇ ਝੀਲ ਦੇ ਉੱਤੇ, ਨਹੀਂ ਖਾ ਸਕਦੇ ਨਾ ਉੱਥੇ ਜਾ ਸਕਦੇ ਨੇ ਜਿੱਥੇ ਉਹ ਵਸਦੇ। ਆਹ ਇਹ ਇਨਸਾਨ ਜਾ ਸਕਦਾ, ਇਹ ਬਹੁਤ ਡੂੰਘੀ ਚੁੱਭੀ ਮਾਰ ਸਕਦਾ, ਇਹ ਤਾਂ ਆਤਮਾ ਕੋ ਜਾ ਸਕਦਾ। ਗੁਰਮੁਖ ਜਿਹੜੇ ਭਜਨੀਕ ਨੇ, ਭਜਨਬੰਦਗੀ ਕਰਦੇ ਨੇ, ਉਹ ਸੁਰਤ ਦੁਆਰਾ ਨਾ ਆਤਮ ਰੂਪੀ ਜਿਹੜਾ ਲਾਲ ਆ ਜਾਂ ਹੀਰੇ ਨੇ ਜਾਂ ਮੋਤੀ ਨੇ ਉਹ ਖਾਂਦੇ ਨੇ ਉਹ ਤਾਂ ਕਰੋ ਬਹੁਤ ਕੀਮਤੀ ਨੇ ਉਹ ਪ੍ਰਾਪਤ ਹੋਣਗੇ ਮਨੁੱਖਾਂ ਦੇ ਕਰਕੇ ਐਵੇਂ ਪ੍ਰਾਪਤ ਨਹੀਂ ਹੋਣੇ ਆ ਉਹ ਮਨੁੱਖਾਂ ਦੇ ਹੈ ਜਿਹੜੀ ਇਹ ਫੇਰ ਨਹੀਂ ਮਿਲੇਗੀ ਗੁਰੂ ਬਹੁਤ ਗੁਰੂ ਸਾਹਿਬ ਜੀ ਨੇ ਸਮਝਾਇਆ ਜੇ ਇਸੇ ਨੂੰ ਹੀ ਸਭ ਕੁਛ ਮੰਨ ਕੇ ਬੈਠ ਜਾਵੇ ਮਨੁੱਖਾਂ ਦੇ ਨੂੰ ਤਾਂ ਫਿਰ ਇਹਦੀ ਗਲਤੀ ਆ ਗੁਰੂ ਇਹਦੀ ਆਪਣੀ ਗਲਤੀ ਹੈ ਤੇ ਗੁਰੂ ਦੀ ਗਲਤੀ ਤਾਂ ਨਹੀਂ ਗੁਰੂ ਨੇ ਤਾਂ ਉਪਦੇਸ਼ ਕਰਨਾ ਅੱਗੇ ਸਿੱਖ ਨੇ ਆਪਣਾ ਮੰਨਣਾ ਫਿਰ ਕਵਾਉਣਾ ਗੁਰਮੁਖ ਤਿੰਨੇ ਗੱਲਾਂ ਨੇ ਪਹਿਲਾਂ ਸੁਣਨਾ ਫਿਰ ਮੰਨਣਾ ਅਭਿਆਸ ਕਰਨਾ ਅਭਿਆਸ ਕਰਕੇ ਫਿਰ ਸਾਖਿਆਤ ਕਰਨਾ ਜਿਸ ਤਰ੍ਹਾਂ ਬੱਚੇ ਨੇ ਪਹਿਲਾਂ ਸਕੂਲ 'ਚ ਜਾਂਦੇ ਨੇ ਫਿਰ ਮਾਸਟਰਾਂ ਦਾ ਕਿਹਾ ਮੰਨਦੇ ਨੇ ਉਹ ਪੜ੍ਹਾਉਂਦੇ ਨੇ ਫਿਰ ਉਹਦੇ 'ਤੇ ਆਪਣਾ ਅਮਲ ਪੜ੍ਹਦੇ ਨੇ ਤਦ ਜਾ ਕੇ ਉਹ ਟੀਚਰ ਲੱਗਦੇ ਨੇ ਐਵੇਂ ਲੱਗ ਜਾਣਗੇ ਨਹੀਂ ਲੱਗ ਸਕਦੇ ਇਸੇ ਤਰ੍ਹਾਂ ਹੀ ਗੁਰਬਾਣੀ ਹੈ ਗੁਰਮੁਖ ਗੁਰਬਾਣੀ ਦੁਆਰਾ ਹੀ ਜਦ ਇਹ ਅਭਿਆਸ ਕਰਦਾ ਕਰਦਾ ਇਹਦੀ ਸੁਰਤ ਹੈ ਜਿਹੜੀ ਉਹ ਉੱਥੇ ਚਲੀ ਜਾਵੇ ਜਿਵੇਂ ਉਹ ਸਰੋਵਰ ਦਾ ਥੱਲੇ ਦੀ ਸੱਤਿਆ ਤਾਂ ਫਿਰ ਉੱਥੇ ਉਹ ਵਸਤੂ ਪਈ ਆ ਗੁਰਮੁਖ ਇਸੇ ਤਰ੍ਹਾਂ ਹੀ ਇਸੇ ਦੇ ਅੰਦਰ ਆਤਮਾ ਇਸੇ ਸਰੀਰ ਦੇ ਸੰਬੰਧ ਕਰਕੇ ਜੀਵ ਨੇ ਨਾ ਉਸ ਆਤਮਾ ਦਾ ਰਸ ਲੈਣਾ ਉਸ ਆਤਮਾ ਦੇ ਦੁਆਰੇ ਇਸਨੇ ਜੀਵ ਨੂੰ ਬਤੀਤ ਕਰਨਾ ਜੇ ਨਹੀਂ ਕਰੇਗਾ ਤਾਂ ਫਿਰ ਇਹ ਮਨੁੱਖਾਂ ਦੇ ਤਾਂ ਇਹਦੇ ਕੋਲ ਰਹਿਣੀ ਨਹੀਂ ਗੁਰਮੁਖ ਗੁਰੂ ਸਾਹਿਬ ਨੇ ਲਿਖਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਰੀਰ ਸਰੂਪ ਨਹੀਂ ਹੈ ਪਰਮੇਸ਼ਰ ਦਾ ਨਹੀਂ ਜਿਹੜਾ ਅੰਦਰ ਹਰਕਤ ਦਿੰਦਾ ਨਾ ਇਸ ਨੂੰ ਜਿਹੜਾ ਉੱਡਿਆ ਫਿਰਦਾ ਅਜੇ ਵੀ ਉੱਡਿਆ ਫਿਰਦਾ ਹੋਣਾ ਫਿਰਦਾ ਕਿ ਨਾ ਉੱਡਿਆ ਉਹਨੂੰ ਲਿਆਓ ਰੇ ਜਿਹੜਾ ਉੱਡਿਆ ਫਿਰਦਾ ਉਸ ਨੂੰ ਬਾਣੀ ਔਰ ਵਿਚਾਰ ਦੇ ਨਾਲ ਜੋੜਨਾ ਉਈ ਬਹਿ ਕੇ ਨਹੀਂ ਚਲੇ ਜਾਣਾ ਹੈ ਨਹੀਂ ਜਿੱਥੇ ਕੋਈ ਜਾਂਦਾ ਕੁਛ ਨਾ ਕੁਛ ਲੈਣ ਵਾਸਤੇ ਜਾਂਦਾ ਗੁਰਮੁਖ ਜੇ ਨਾ ਲਿਆਵੇ ਤਾਂ ਫਿਰ ਸਿਆਣੇ ਆਦਮੀ ਕਹਿਣਗੇ ਵੀ ਆ ਤਾਂ ਗਿਆ ਪਰ ਜਿਹੜੀ ਵਸਤੂ ਲਿਆਉਣੀ ਚ ਲੈ ਕੇ ਹੀ ਨਹੀਂ ਆਇਆ ਜਿਸ ਤਰ੍ਹਾਂ ਕਿਸੇ ਨੇ ਪਰਿਵਾਰ ਦੇ ਵਿੱਚੋਂ ਮੁਖੀ ਬੰਦੀ ਨੂੰ ਕਿਹਾ ਵੀ ਜਾ ਨੂਣ ਤੇਲ ਲੈ ਆ ਜਾ ਤੂੰ ਸ਼ਹਿਰੋਂ ਲਿਆ ਜਾ ਕੇ ਚਲਿਆ ਗਿਆ ਸਾਰੇ ਸ਼ਹਿਰ ਚ ਫਿਰੀ ਗਿਆ ਸਾਰਾ ਦਿਨ ਹੱਥ ਨੂੰ ਹੱਥ ਝਾੜ ਕੇ ਆ ਖੜਿਆ ਉਹ ਉਡੀਕਦੇ ਨੇ ਉਹ ਤੌੜੀ ਪਾਣੀ ਯਾਰ ਦਾਲ ਰਿੱਝਦੀ ਆ ਨੂਣ ਹੈ ਜੀ ਨਾਲਦੀ ਹੈ ਉਹ ਆ ਗਿਆ ਉਹਨਾਂ ਨੇ ਪੁੱਛਿਆ ਕਿਉਂ ਭਾਈ ਲਿਆਇਆ ਫਲਾਨੀ ਚੀਜ਼ ਕਹਿੰਦਾ ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ ਕਹਿੰਦੇ ਫਿਰ ਤੂੰ ਗਿਆ ਕਾਸ ਨੂੰ ਤੀ ਉੱਥੇ ਤੂੰ ਗਿਆ ਕਾਸ ਨੂੰ ਤੀ ਉੱਥੇ ਬੜੋ ਪ੍ਰੇਮ ਨਾਲ ਇਉਂ ਦੱਸਿਆ ਇਹ
Thank you.
ਮਰੀ ਜਾਂਦੀ ਹੈ। ਆ ਜਿਹੜਾ ਤਿੰਨਾਂ ਗੁਣਾਂ ਦਾ ਚੱਕਰਾ ਇਹ ਨੇਰਾ, ਆਓ ਗੁਰੂ ਵਾਲਾ ਬਣੇਗਾ ਤੈਨੂੰ ਰੋਸ਼ਨੀ ਚ ਲਿਜਾਵੇਗਾ। ਰੋਸ਼ਨੀ ਆ ਉੱਥੇ ਤਾਂ ਥਾਲ ਲੱਗੇ ਲਗਾਏ ਆਉਂਦੇ ਨੇ ਗੁਰੂ ਕੋ ਆਤਮ ਰਸ ਦੇ, ਲੱਗੇ ਲਗਾਏ ਥਾਲ ਜੀ ਨੀ ਕਰਦਾ ਖਾਣ ਨੂੰ। ਆ ਇਸ ਤਰ੍ਹਾਂ ਦੱਸਿਆ ਵੀ ਮਨੁੱਖਾਂ ਦੇ ਹੈ ਨਾ ਜਿਹੜੀ ਆਪਣਾ ਇਹ ਸਿਸਟਮ ਹੈ, ਆ ਇਨਸਾਨ ਤੂੰ ਸਰੀਰ ਧਾਰ ਕੇ ਆ ਗਾ ਜਿਸ ਵਾਸਤੇ ਆਇਆ ਸੀ, ਉਹ ਨਾ ਤਾਂ ਗੱਲ ਪਛਾਣ। ਬਿਨ ਬੂਝੇ ਪਸ਼ੂ ਢੋਰ ਦੇ ਲਓ ਕੌਣ ਕਹਿੰਦਾ ਆਪਾਂ ਨੂੰ? ਆਪਣਾ ਗੁਰੂ ਹੀ ਕਹਿੰਦਾ ਨਾ, ਬੂਝਣਾ ਕਿਹਨੂੰ ਹੈ, ਪਛਾਣਨਾ ਕਿਹਨੂੰ ਹੈ? ਜਿਹੜਾ ਇਹਦਾ ਸਰੂਪ ਹੈ ਆਤਮਾ ਨੂੰ ਪਛਾਣਨਾ ਇਸਨੇ ਗੁਰਮੁਖੋ। ਜੇ ਤਾਂ ਪਛਾਣ ਲਏਗਾ ਤਾਂ ਇਹ ਇਨਸਾਨ ਹੈ, ਨਹੀਂ ਤਾਂ ਫਿਰ ਪਸ਼ੂ। ਔਰ ਟੋਰ ਦੱਸਿਆ ਪੜੋ ਪ੍ਰੇਮ ਦੇ ਨਾਲ,
ਆਗਣ ਨੂੰ ਜਗ ਵਿੱਚ ਆ ਗਏ, ਆਗਣ ਨੂੰ ਜਗ ਵਿੱਚ ਆ ਗਏ। Thank you.
ਬਦਲ ਗਿਆ। ਪਹਿਲਾਂ ਸਾਬਤੀਆਂ ਚਿੜੀਆਂ ਛਿੜਦੇ ਬਾਲਾਂ ਵਰਗੀ ਹੁੰਦੀ ਸੀ, ਖੁਰਪਿਆਂ ਨਾਲ ਖੋਦ ਦਿੰਦੇ ਚਿੜੀ। ਦੇਖੀਆ ਕੋਈ ਕੋਈ ਬੁੜਾ ਹੋਵੇਗਾ ਜਿਹਨੇ ਖੋਤੀ ਹੈ, ਉਹ ਫਿਰ ਦੇਖ ਲਓ ਇੱਕ ਡਾਲ ਨਹੀਂ ਦੀ ਛੱਡਦੇ ਪਸ਼ੂ। ਅੱਜ ਕੱਲ੍ਹ ਬਥੇਰੇ ਟੋਕੇ ਕਰਕੇ ਪਾਉਂਦੇ, ਅੱਧਾ ਉਹੀ ਪਿਆ ਰਹਿੰਦਾ। ਉਹ ਫਿਰ ਜਿਹੜਾ ਪਸ਼ੂ ਹੁੰਦਾ ਇਹਦੇ ਮੱਛਰ ਵੀ ਲੜਦਾ, ਤਾਂ ਇਹ ਭਰਿਆ ਭਰਾਇਆ ਮੂੰਹ ਫਿਰ ਪਿੱਛੇ ਨੂੰ ਮਾਰਦਾ, ਕੁਛ ਉੱਥੇ ਡਿੱਗ ਪੈਂਦਾ ਧਰਤੀ। ਫਿਰ ਪੈਰਾਂ ਪੂਰਾ ਨਾਲ ਵੱਢ ਦਿੰਦੇ ਨੇ। ਸਵੇਰ ਨੂੰ ਲੜਕੀਆਂ ਜਾਂ ਗਰੀਬ ਲੋਕ ਜਿਹੜੇ ਹੁੰਦੇ ਨੇ ਗੋਹਾ ਕੂੜਾ ਕਰਦੇ ਹੁੰਦੇ ਨੇ, ਉਹ ਰੂੜੀਆਂ 'ਤੇ ਛਿੱਟੇ ਆਉਂਦੇ ਨੇ, ਉਹਨਾਂ ਨੂੰ ਕੌਣ ਖਾਂਦਾ? ਉਹਨਾਂ ਨੂੰ ਗਧੇ ਖਾਂਦੇ ਨੇ। ਫਿਰ ਗਧੇ ਕਹਿੰਦੇ ਉਹ ਹੈ ਜਾਂ ਇਨਸਾਨ ਆ, ਇਹ ਗਧੇ ਵਰਗਾ ਦੱਸਿਆ। ਉਹ ਜਿਹੜਾ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਜਿਨੀ ਐਸਾ ਨਾਮ ਨਾ ਚੇਤਿਓ ਸੇ ਕਾਏ ਜਾਗਾਏ ਰਾਮ ਰਾਜੇ, ਜਿਹਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਮਨੁੱਖਾਂ ਦੇ ਧਾਰ ਕੇ, ਉਹਨੇ ਆ ਕੇ ਇੱਥੇ ਕੀ ਕਰਨਾ ਸੀ? ਐਵੇਂ ਕਿਉਂ ਭਾਰ ਰੂਪ ਦੁਨੀਆਂ ਦੇ ਉੱਤੇ ਆਇਆ? ਜਾਂ ਆਪਣੇ ਆਪ ਨੂੰ ਤਾਂ ਬੜਾ ਕਲੱਟਰ ਬਣਿਆ ਫਿਰਦਾ ਨਾ? ਨਹੀਂ, ਇੱਥੇ ਇੱਥੇ ਹੀ ਹੈ, ਇੱਥੇ ਹੀ ਆ ਤੇਰਾ ਕਲੱਟਰ ਬਣਾ ਜਿਹੜਾ ਗੁੱਸਾ ਹੈਗਾ। ਅੱਗੇ ਨਹੀਂ ਤੈਨੂੰ ਕਿਸੇ ਨੇ ਪੁੱਛਣਾ, ਅੱਗੇ ਤਾਂ ਕੀਤੇ ਕਰਮਾਂ ਨੂੰ ਪੁੱਛਣਾ ਕਿਉਂ ਕਹੋ? ਆਹ ਜਿਹੜਾ ਕਰਤੱਬਾ ਇਸ ਦਾ ਅੱਗੇ ਇਸ ਨੂੰ ਫਲ ਮਿਲੇਗਾ। ਜੇ ਕਹੇ ਮੈਂ ਦੁਨੀਆਂ ਦੇ ਵਿੱਚ ਬਹੁਤ ਵੱਡਾ ਗਾ, ਠੀਕ ਹੈ, ਬੜਪਣਾ ਤੇਰਾ ਇੱਥੇ ਇੱਥੇ ਹੀ ਹੈ, ਉਹ ਗਾਂ ਨਹੀਂ ਹੈ, ਰੱਬ ਦੇ ਘਰ 'ਚ ਨਹੀਂ ਹੈ। ਹਾਂ, ਜੇ ਤੂੰ ਗੁਰੂ ਵਾਲਾ ਸਭ ਕੁਛ ਰੱਬ ਦਾ ਸਮਝਦਾ, ਫਿਰ ਤੇਰਾ ਇੱਥੇ ਵੀ ਉੜਪਣਾ ਠੀਕ ਹੈ। ਅਗਰ ਤੂੰ ਨਹੀਂ ਸਮਝਦਾ, ਮਾਂ ਸ਼ਰਾਬ ਆਂਡੇ ਜਰਦੇ ਹੀ ਜਾਂ ਗੱਲਾਂ ਕਰਦਾ, ਤਾਂ ਨਹੀਂ ਤੂੰ ਗੁਰੂ ਦੇ ਘਰ ਮਨਜ਼ੂਰ ਹੋਣਾ। ਹਾਂ, ਤੂੰ ਚਾਹੇ ਰਾਜਾ, ਤੂੰ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ, ਦਸਵੰਧ ਗੁਰੂ ਲੇਖੇ ਕੱਢਦਾ, ਤੇਰਾ ਰਾਜ ਭਾਗ ਵੀ ਫਿਰ ਚੰਗਾ। ਦੋ ਹੀ ਗੱਲਾਂ ਰੱਖੀਆਂ ਨੇ ਮਹਾਰਾਜ ਜੀ ਨੇ, ਇੱਕ ਨਹੀਂ ਰੱਖੀ ਗੁਰਮੁਖ। ਆਹ ਇਸ ਤਰ੍ਹਾਂ ਦੱਸਿਆ ਵੀ ਮਾਨਸ ਜਨਮ ਦੁਰਲੱਭ ਹੈ। ਆਹ ਜਿਹੜਾ ਮਨੁੱਖਾਂ ਦੇ ਹੈ ਨਾ, ਬਹੁਤ ਦੁਰਲੱਭ ਵਸਤੂ ਹੈ ਗੁਰਮੁਖ। ਔਰ ਇੱਕ ਮਹਾਤਮਾ ਨੇ ਵੀ ਇਹਦੇ ਉੱਤੇ ਦੱਸਿਆ, ਮਾਨਸ ਜਨਮ ਦੁਰਲੱਭ ਕੋ ਪਾਏ ਕੇ, ਆਪਣੇ ਜਗਿਆਸਿਆਂ ਨੂੰ ਉਪਦੇਸ਼ ਕਰਦੇ ਨੇ। ਗੁਰਬਾਣੀ ਔਰ ਮਹਾਂਪੁਰਸ਼ਾਂ ਦੀ ਬਾਣੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਗੁਰਮੁਖ। ਹੁਣ ਦੇਖ ਲਓ ਕਬੀਰ, ਜਲਾਹ, ਚਮਾਰ, ਚਮਾਰਤੀ ਔਰ ਰਵਿਦਾਸ, ਹੋਰ ਵੀ ਜਿਤਨੇ ਹੋਏ ਨੇ, ਸਾਰੀ ਬਾਣੀ ਗੁਰੂ ਨਾਲ ਰਲੀ ਹੈ। ਰਲੀ ਹੈ ਕਿ ਨਹੀਂ? ਆਤਮਦਰਸ਼ੀ ਸਨ ਇਹ। ਮਾਨਸ ਜਨਮ ਦੁਰਲੱਭ ਕੋ ਪਾਏ ਕੇ, ਸੰਤਨ ਕਾ ਸਤਸੰਗ ਕਰੋ ਰੇ। ਐ ਇਨਸਾਨ, ਐ ਪ੍ਰੇਮੀਓ, ਤੁਹਾਨੂੰ ਮਨੁੱਖਾਂ ਦੇ ਮਿਲ ਗਈ, ਕਾਰੋਬਾਰ ਕਰੋ, ਗ੍ਰਸਤ ਦੇ ਵਿੱਚ ਰਹੋ, ਮਹਾਂਪੁਰਸ਼ਾਂ ਦੀ ਸੰਗਤ ਕਰੋ। ਜਾਂ ਤੁਸੀਂ ਮਹਾਂਪੁਰਸ਼ਾਂ ਦੀ ਸੰਗਤ ਕਰੋਗੇ, ਹੌਲੀ ਹੌਲੀ ਮਹਾਂਪੁਰਸ਼ ਤੁਹਾਨੂੰ ਉੱਚਾ ਚੱਕਣਗੇ, ਤੁਹਾਡੀ ਜਿਹੜੀ ਸੁਰਤ ਆ ਨਾਮ ਨਾਲ ਜੋੜ ਦੇਣਗੇ, ਉਹ ਦਿਨ ਆਵੇਗਾ ਸੁਰਤਪਣਾ ਹੀ ਨਹੀਂ ਰਹਿਣਾ, ਰੱਬ ਹੀ ਰੱਬ। ਉਹ ਹੌਲੀ ਹੌਲੀ ਇਹ ਗੱਲ ਬਣੇਗੀ, ਬਹੁਤ ਜਨਮਾਂ 'ਚ ਬਣਦੀ ਹੈ। ਮਾਨਸ ਜਨਮ ਦੁਰਲੱਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋ ਰੇ। ਜੇ ਤੁਮ ਤੇ ਸਤਸੰਗ ਨਾ ਹੋਊ ਤਾਂ ਨਾਮ ਜਪੋ ਅਰਦਾਨ ਕਰੋ ਰੇ। ਨਾ ਵਰਦਾਨ ਦੂ ਨਹੀਂ ਹੋਊ ਤਾਂ ਪਾਪਾਂ ਦੀ ਪੋਟ ਨਾ ਸੀਸ ਧਰੋ ਰੇ। ਜੇ ਪਾਪਾਂ ਤੇ ਨਾ ਬਚਿਆ ਜਾਓ ਤੇ ਇਸ ਜੀਵਨ ਤੇ ਮਰ ਜਾਣ ਭਲੋ ਰੇ। ਮਹਾਤਮਾ ਨੇ ਕਿਹਾ ਵੀ ਤੁਹਾਨੂੰ ਮਨੁੱਖਾਂ ਦੇ ਮਿਲੀ ਆ, ਸਤਸੰਗ ਕਰਿਆ ਕਰੋ। ਉਹ ਕਹਿੰਦੇ ਜੀ ਕੰਮ ਕਾਰ ਬਹੁਤ ਆ, ਸਾਨੂੰ ਤਾਂ ਵਿਹਲ ਹੀ ਨਹੀਂ ਹੈ, ਵਿਹਲ ਹੀ ਨਹੀਂ ਹੈ। ਆਹ ਸਿਨਮਿਆਂ ਨੂੰ ਕਿੱਥੋਂ ਵਿਹਲ ਮਿਲ ਜਾਂਦਾ ਤੈਨੂੰ? ਅਜਾ ਸ਼ਰਾਬਾਂ ਦੀਆਂ ਬੋਰੀਆਂ ਜਾਂ ਬੋਰੀਆਂ ਲਿਆ ਕੇ ਸੁੱਟਦਾ ਹੈ, ਉਹ ਜਾਂ ਠੇਕਿਆਂ ਤੇ ਜਾਣ ਨੂੰ ਕਿੱਥੋਂ ਵਿਹਲ ਮਿਲਦਾ ਤੈਨੂੰ? ਹੈ ਖਰ ਮਸਤੀਆਂ ਲੋਕਾਂ ਦੀਆਂ, ਸਭ ਕੁਛ ਟਾਈਮ ਮਿਲਦਾ ਕੋ, ਮਨ ਮਚੱਲ ਹੋ ਜਾਂਦਾ, ਮਚੱਲ ਹੋਇਆ ਹੋਇਆ ਬਸ। ਕਹਿਣ ਲੱਗਾ ਜੀ ਔਖੀ ਆ ਗੱਲ, ਰੋਜ਼ ਆਉਣਾ ਤਾਂ ਔਖਾ ਹੀ ਹੈ। ਮਹਾਤਮਾ ਫਿਰ ਵੀ ਦਿਆਲੂ ਹੁੰਦੇ ਨੇ ਗੁਰਮੁਖ, ਕਹਿੰਦੇ ਚੰਗਾ ਜੇ ਨਹੀਂ ਨਾ ਰੋਜ਼ ਨਹੀਂ ਆ ਹੁੰਦਾ ਤਾਂ ਤੂੰ ਭਰਿਓ ਕਰੋ ਸ਼ਰਾਬ ਮਾਸ ਆਂਡਾ ਜਰਦਾ ਚੋਰੀਆਂ ਇਹੀ ਜਿਹੀਆਂ ਗੱਲਾਂ ਛੱਡ ਦੇ। ਜੇ ਤੁਮ ਤੇ ਸੰਗ ਸਤਸੰਗ ਨਾ ਹੋਵਤ ਤਾਂ ਫਿਰ ਨਾਮ ਜਪੋ ਅਰਦਾਨ ਕਰੋ ਰੇ। ਜੇ ਰੋਜ਼ ਨਹੀਂ ਆ ਹੁੰਦਾ ਤੁਤੋ ਤਾਂ ਇਉਂ ਕਰੋ ਘਰ ਚ ਹੀ ਰਹੋ, ਘਰ ਚ ਨਾਮ ਜਪੀ ਜਾਵੋ। ਨਾਮ ਕਿਹੜਾ ਕੋਈ ਭਾਰੀ ਚੀਜ਼ ਹੈ ਜਿਹੜੀ ਬਾਹਰੋਂ ਜਾ ਕੇ ਚੱਕਣੀ ਹੈ, ਨਹੀਂ ਜਵਾਨ ਨਾਲ ਹੀ ਕਰੀ ਜਾਣਾ। ਦੋ ਅੱਖਰ ਨੇ ਰਾਮ ਰਾਮ, ਆਪਣੇ ਚਾਰ ਨੇ ਵਾਹਿਗੁਰੂ ਵਾਹਿਗੁਰੂ। ਆਹ ਪਰਮੇਸ਼ਰ ਦੇ ਨਾਮ ਹੈ ਤਾਂ ਅਨੰਤ, ਪਤਾ ਨਹੀਂ ਕਿੰਨੇ ਨਾਮ ਨੇ। ਜੇ ਤੁਮ ਤੇ ਸਤਸੰਗ ਨਾ ਹੋਵੋ ਤਾਂ ਨਾਮ ਜਪੋ ਔਰ ਦਾਨ, ਨਾਮ ਜਪੀ ਜਾਓ, ਹੱਕ ਦੀ ਕਿਰਤ ਕਰੋ, ਦਾਨ ਕਰੀ ਜਾਓ। ਕਹਿੰਦੇ ਜੀ ਨਾਮ ਜਪਣਾ ਵੀ ਔਖਾ ਹੀ ਹੈ। ਦੇਖੋ ਸਾਰਾ ਦਿਨ ਤਾਂ ਟੋਕਰੀ ਢੋਨੇ ਆ, ਉਹ ਵਾਹਿਗੁਰੂ ਕਹਿੰਦੇ ਨੂੰ ਜ਼ਮੀਨ ਜਵਾਨ ਨੂੰ ਖਨੀ ਕਿਧਰੋਂ ਤੋਪੇ ਲੱਗ ਜਾਂਦੇ ਨੇ। ਤਾਂ ਹੀ ਗੁਰੂ ਸਾਹਿਬ ਨੇ ਦੱਸਿਆ ਸਾਰੋ ਦਿਨ ਸਮਜੂਰੀ ਕਰੈ, ਹਰ ਸਿਮਰਨ ਕੀ ਬੇਲਾ ਸਿਰ ਵੱਜਰ ਪਰੈ। ਆਹ ਕਿਤਨਾ ਔਖਾ ਪਰਮੇਸ਼ਰ ਦਾ ਨਾਂ। ਜਿਹਨੇ ਇਸਦੀ ਕਲਿਆਣ ਕਰਨੀ ਹੈ, ਜਿਸਨੇ ਇਸਦਾ ਭਲਾ ਕਰਨਾ ਹੈ, ਉਹਦੇ ਵਾਸਤੇ ਤਾਂ ਦੇਖ ਲਓ ਇਹਦੇ ਕੋਲ ਟਾਈਮ ਨਹੀਂ ਹੈ, ਅਤੇ ਬਾਕੀ ਹੋਰ ਸਾਰਾ ਟਾਈਮ ਹੀ ਟਾਈਮ ਹੈ। ਮਹਾਤਮਾ ਕਹਿੰਦੇ ਉਹ ਕਹਿੰਦਾ ਜੀ ਇਹ ਤਾਂ ਔਖਾ ਹੀ ਹੈ, ਦਾਨ ਕਰਨਾ ਵੀ ਘਰ ਦੇ ਹੀ ਨਹੀਂ ਕੰਮ ਸਰਦੇ, ਲੜਕੀਆਂ ਵਿਆਹਣ ਵਾਲੀਆਂ ਹੋ ਗਈਆਂ, ਹੋਰ ਵੀ ਚੁਰਾਗੇ ਸੇੜਦਾ। ਮਹਾਤਮਾ ਕਹਿੰਦੇ ਲੈ ਹੋਰ ਤੁਹਾਨੂੰ ਰਾਇਤ ਕਰ ਦਿੰਦੇ ਹਾਂ, ਰਾਇਤ ਕਰ ਦਿੰਦੇ ਹਾਂ। ਨਾਮ ਜਪੋ ਅਰਦਾਨ ਕਰੋ ਰੇ। ਨਾਮ ਅਰਦਾਨ ਦਊ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ। ਜੇ ਤੁਸੀਂ ਨਾ ਕਰੋ ਭਜਨ, ਨਾ ਕਰੋ ਦਾਨ, ਪਾਪ ਤਾਂ ਛੱਡ ਦਿਓ ਫਿਰ। ਆ ਜਿਹੜਾ ਕਰਦੇ ਹੋ ਰੱਬ ਰਾਜਾ ਖਾਨੇ ਪੀਨੇ ਹੋ, ਇਹ ਤਾਂ ਛੱਡ ਦਿਓ। ਕਹਿੰਦੇ ਮਹਾਂਪੁਰਸ਼ੋ ਸੁਭਾਅ ਜਿਹਾ ਬਣਿਆ, ਤਰੀ ਬੜੀ ਕਰਾਰੀ ਲੱਗਦੀ ਹੈ, ਹੁਣੇ ਕਰਾਰੀ ਹੈ, ਸਾਰੀ ਕੱਢ ਦੇਣਗੇ ਫਿਰ ਤਰੀ, ਤੁਰੀ ਕੱਢਣਗੇ ਵੀ ਥੱਲੇ ਦੀ। ਦੇਖ ਲਓ ਜਦ ਆ ਗਏ ਹਮੇਸ਼ਾ ਨਹੀਂ ਰਹਿਣਾ। ਇਹ ਜੀਵ ਕਰਮ ਕਰਨ ਨੂੰ ਤਾਂ ਸੁਤੰਤਰ ਹੈ ਨਾ, ਭੋਗਣ ਚ ਪ੍ਰਤੰਤਰ ਹੈ, ਕੋਈ ਹੋਰ ਭਗਾਊਗਾ। ਹੁਣ ਆਪਾਂ ਕਿਸੇ ਦਾ ਗੜਤਾ ਵੱਢ ਸਕਦੇ ਹਾਂ, ਪਰ ਫਾਸੀ ਉਹ ਤਾਂ ਫਿਰ ਕੋਠੀ ਹੋਰ ਕਿਤੋਂ ਲੱਗੇਗੀ, ਲੱਗਦੀ ਹੈ ਕਿ ਨਹੀਂ? ਇਸ ਤਰ੍ਹਾਂ ਗੁਰਮੁਖ ਕਹਿੰਦਾ ਜੀ ਔਖਾ ਹੀ ਹੈ, ਇਹ ਤਾਂ ਔਖਾ, ਦਾਨ ਵੀ ਨਹੀਂ ਹੁੰਦਾ, ਸੱਤ ਉਹਦਾ ਘਰ ਦਾ ਹੀ ਖਰਚ ਨਹੀਂ ਪੂਰਾ ਹੁੰਦਾ। ਕਹਿੰਦੇ ਚੰਗਾ ਪਾਪਾਂ ਤੋਂ ਨਾ ਬਚਿਆ ਜਾਵ, ਇਸ ਜੀਵਨ ਤੋਂ ਮਰ ਜਾਣ ਭਲੋ ਰੇ। ਫਿਰ ਕਹਿੰਦੇ ਤੂੰ ਤਾਂ ਮਰ ਜਾਣਾ ਚੰਗਾ, ਕਾਹਨੂੰ ਪਾਪ ਕਮਾਉਣਾ ਤੂੰ? ਫਿਰ ਅੱਗੇ ਤੈਨੂੰ ਲੇਖਾ ਪੱਤਾ ਦੇਣਾ ਪਵੇਗਾ। ਆਹ ਇਹ ਦੱਸਿਆ, ਪੜ੍ਹੋ ਪ੍ਰੇਮ ਦੇ ਨਾਲ। Oh, ਦੇਣਾ ਪਵੇਗਾ ਇਸ ਨੂੰ ਹੁਣ ਇਹ ਗੱਲ ਦਾ ਪਤਾ ਨਹੀਂ ਜੇ ਸੁਣਦਾ ਤਾਂ ਅਣਸੁਣੀ ਕਰ ਦਿੰਦਾ। ਆਹੋ ਇੱਕ ਕੋਈ ਜੱਜ ਸੀ, ਜੱਜ ਕਹਿੰਦਾ ਐਵੇਂ ਦੁਨੀਆਂ ਦਾ ਬਣਾਇਆ ਹੋਇਆ ਫਲਾਨਾ ਤਿਮਕਾ ਕਿੱਥੇ ਕਹਿੰਦੇ ਨਰਕ ਨੁਰਕ ਇੱਥੇ ਕੇ ਜੇ ਐਵੇਂ ਬਹਿ ਕੇ ਫਿਰ ਗੱਲਾਂ ਮਾਰਦੇ ਨੇ। ਐਵੇਂ ਧਾਰ ਸਹੀ ਹੁੰਦਾ ਮਨ ਨੂੰ, ਹੁੰਦਾ ਜ਼ਰੂਰ ਆ ਉਹਨਾਂ ਨੂੰ ਵੀ ਹੋ ਜ਼ਰੂਰ ਜਦ ਹੋਰਾਂ ਦੇਗਾ, ਪਰ ਉਹ ਬਹੁਤਾ ਮੈਲੇ ਹੋ ਜਾਂਦੇ ਇਹਨਾਂ ਕੋਲੋਂ। ਵਾਢੀਆਂ ਰਿਸ਼ਤਾਂ ਲੈ ਲੈ ਕੇ ਮਾਰ ਸ਼ਰਾਬਾਂ ਕਵਾ ਉਰਾ ਉਪਰਾ ਪਾਰਟੀਆਂ ਸ਼ਾਰਟੀਆਂ ਇਹੋ ਜਿਹਾ ਕਰਦੇ ਹੁੰਦੇ ਨੇ ਲੋਕ, ਕਰੀ ਗਏ ਪਤਾ ਹੀ ਨਹੀਂ ਉਹਨੂੰ ਗੁਰੂ ਕੋਠੀ ਦੇ ਵਿੱਚ ਬੈਠਾ ਕਾਊਚ 'ਤੇ, ਜਿਹੜੇ ਦਰਵਾਜ਼ੇ ਨੇ ਉਹ ਲਾਕ ਕਰੇ ਹੋਏ ਨੇ, ਹੁਣ ਅਖਬਾਰ ਪੜ੍ਹਦਾ ਬੈਠਾ। ਬਾਣੀ ਇਹਨਾਂ ਨੇ ਕੀ ਬਣਿਆ, ਬਾਣੀ ਦਾ ਅੱਜ ਕੱਲ੍ਹ ਕੋਈ ਵੀ ਨਹੀਂ ਪੜ੍ਹਦਾ, 100 ਦਾ 100 ਅਖਬਾਰ ਪੜ੍ਹਦਾ ਪਿੰਡਾਂ ਦੇ ਵਿੱਚ। ਦੇਖ ਕਿਸੇ ਦੇ ਹੱਥ ਗੁਟਕਾ ਵੀ ਦੇਖਿਆ ਕਦੇ? ਅਸੀਂ ਪਿੰਡਾਂ 'ਚ ਹੀ ਫਿਰਦੇ ਹਾਂ, ਸ਼ਹਿਰਾਂ 'ਚ ਰੋਜ਼ ਸਾਰੇ ਮੂੰਹ 'ਚ ਬੁਰਸ਼ ਲਿਆਉਂਦਾ, ਉਹ ਮੂੰਹ ਐਂ ਲੱਗਦਾ ਜਿਵੇਂ ਡੈਣ ਖੜੀ ਹੁੰਦੀ ਹੈ, ਲੱਗਦਾ ਕਿ ਨਹੀਂ? ਭਲਿਆ ਲੋਕਾਂ ਤੂੰ ਓਲੇ ਛਾਲੇ ਕਰ ਲਾ, ਫਿਰ ਇਸ਼ਨਾਨ ਕਰ, ਫਿਰ ਬਾਹਰ ਕੱਢ, ਪਤਾ ਹੀ ਨਹੀਂ ਲੋਕਾਂ ਨੂੰ ਇਸੇ 'ਚ ਸਰਦਾਰੀ ਮੰਨਦੇ ਨੇ। ਸਰਦਾਰੀ ਤਾਂ ਜੇ ਤੂੰ ਪਰਮੇਸ਼ਰ ਨਾਲ ਜੁੜੇ, ਫਿਰ ਤਾਂ ਤੈਨੂੰ ਸਰਦਾਰ ਮੰਨ ਲਈਏ। ਇਹ ਤਾਂ ਇੱਥੇ ਦੀਆਂ ਗੱਲਾਂ ਨੇ ਗੁਰੂ, ਕੋਈ ਇੱਥੇ ਹੀ ਰਹਿ ਜਾਣੀਆਂ ਨੇ ਬਸ। ਗੱਲ ਇਸ ਤਰ੍ਹਾਂ ਉਹ ਮਿਸਟੇਟ ਮੈਨੂੰ ਕਹਿਣਾ ਵੀ ਨਹੀਂ ਆਉਂਦਾ, ਅਨਪੜ੍ਹਾਂ ਨਾ ਮੈਂ, ਜੀਵਨੀ ਮੁੜਦੀ ਜ਼ਿਮੀਦਾਰ ਲੋਕ ਹਾਂ। ਆਓ ਜੇ ਪੜ੍ਹਦਾ ਰਹੇ ਫਿਰ ਮੁੜਨ ਵੀ ਲੱਗ ਜਾਂਦੀ ਹੈ। ਆਪਾਂ ਸਿੱਧਾ ਹੀ ਕਹਿੰਦੇ ਨਾ ਵੀ ਅੱਜ ਜੱਜ ਦੇ ਤਰੀਕ ਹੈ, ਇਹ ਤਾਂ ਜਾਣਦੇ ਨਾ ਜ਼ਿਮੀਦਾਰ, ਇੰਨੀ ਗੱਲ ਤਾਂ ਸਾਰੇ ਹੀ ਜਾਣਦੇ। ਖੈਰ ਉਹ ਬੈਠਾ ਡਰਾਇੰਗ ਰੂਮ ਦੇ ਵਿੱਚ, ਪੇਗ ਲਿਆ ਹੋਇਆ ਉਸਦਾ, ਅਤੇ ਆਪਣਾ ਅਖਬਾਰ ਪੜ੍ਹਦਾ। ਅਖਬਾਰ ਪੜ੍ਹਨ ਤੋਂ ਚਾਣ ਚੱਕ ਰੋਸ਼ਨੀ ਹੋਈ, ਰੋਸ਼ਨੀ। ਹਾਲਾਂਕਿ ਜਿਹੜੀਆਂ ਗੁਪਤ ਰੂਹਾਂ ਨੇ ਨਾ, ਇਹ ਜੀਂਦੀਆਂ ਨਹੀਂ ਹੁੰਦੀਆਂ, ਉਹਨੂੰ ਕੋਈ ਜਣਾਉਣਾ ਸੀ, ਜਣਾਉਣੀ ਸੀ ਗੱਲ। ਉਹ ਜਾ ਰੋਸ਼ਨੀ ਉਸਨੇ ਅਖਬਾਰ ਤੋਂ ਨਿਗਾਹ ਚੱਕੀ, ਸਾਹਮਣੇ ਦੇਖਿਆ ਇੱਕ ਰੂਹ ਖੜੀ ਹੈ। ਰੂਹ ਕਹਿੰਦਾ ਆਪ ਕੌਣ ਹੋ, ਕਿਧਰ ਸੇ ਆ ਗਏ, ਹਮਾਰੇ ਤਾਂ ਦਰਵਾਜ਼ੇ ਅਲਾਕ ਹੈ, ਕੋਈ ਆ ਨਹੀਂ ਸਕਦਾ, ਇਹ ਰਿਟਾਇਰਡ ਹੈ। ਇਹ ਲਗਣ ਲੱਗ ਗਿਆ ਉਹ ਜਿਹੜੀ ਰੂਹ ਖੜੀ ਸੀ ਗੁਰਮੁਖ, ਉਹ ਕਹਿੰਦੀ ਮੈਨੂੰ ਇਹ ਰਿਟਾਇਰਡ ਨਹੀਂ ਰੋਕ ਸਕਦੀ ਤੇਰੀ, ਚਾਹੇ ਤੂੰ 7 ਚਿੰਤਿਆਂ ਦੇ ਵਿੱਚ ਬੈਠ ਜਾ, ਮੈਂ ਤਾਂ ਉੱਥੇ ਵੀ ਆ ਜਾਂਗਾ। ਖੈਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ। ਕਹਿੰਦਾ ਫਿਰ ਤੂੰ ਕਿਸ ਤਰ੍ਹਾਂ ਆਇਆ ਇੱਥੇ? ਕਹਿੰਦਾ ਮੈਨੂੰ ਹੁਕਮ ਤਾਂ ਹੈ ਨਹੀਂ ਸੀ, ਕੋਈ ਕਿਰਦਾਰ ਦਾ ਕੋਈ ਐਸੀ ਖੇਡ ਹੈ, ਮੈਂ ਕਹਿੰਦਾ ਊਂ ਦਿਖਾਈ ਨਹੀਂ ਦਿੰਦਾ ਹੁੰਦਾ। ਕਹਿਣ ਲੱਗਾ ਤੂੰ ਕਾਸ ਨੂੰ ਆਇਆ? ਕਹਿੰਦਾ ਮੈਂ ਤੇਰੇ ਕਰਮ ਲਿਖਦਾ, ਮਾੜੇ ਤੇ ਚੰਗੇ। ਕਹਿੰਦਾ ਇਹ ਕਾਹਤੇ ਲਿਖਦਾ? ਫਿਰ ਵੀ ਕਾਨੂੰਨ ਸੀ ਨਾ ਕਾਨੂੰਨੀ, ਇਹ ਜਿਹੜੇ ਵਕੀਲ ਹੁੰਦੇ ਨੇ ਕਾਨੂੰਨੀ, ਕਾਨੂੰਨ ਨਾਲ ਛਡਾਉਂਦੇ ਨੇ ਅਗਲੇ ਨੂੰ, ਉਹ ਬਿਆਨ ਭਲਾ ਦਿੰਦੇ ਨੇ ਮੂਹਰਿਓਂ, ਗੱਲ ਐਸੀ ਕਰਦੇ ਨੇ। ਦੇਖ ਬਿਆਨ ਵੀ ਪਹਿਲਾਂ ਯਾਦ ਕਰਾਉਂਦੇ ਨੇ ਵਕੀਲ ਜਿਹੜਾ ਹੁੰਦਾ ਦੂਏ ਦੇ ਦੂਆ, ਉਹ ਫਿਰ ਵੀ ਭੁਲਾ ਦਿੰਦੇ ਨੇ। ਦੇਖ ਐਸੀ ਕੁੱਡੀ ਲਿਆਉਂਦੇ ਨੇ ਉਹ ਜੱਜ, ਕਦੇ ਹੀ ਜਦੇ ਕਹਿੰਦਾ ਵੀ ਚਲੋ ਬਰੀ, ਕਹਿੰਦਾ ਨਾ ਕੁੰਡੀ ਐਸੀ ਹੁੰਦੀਆਂ ਇਹਨਾਂ ਕੋਲ। ਉਹ ਕਹਿਣ ਲੱਗਿਆ ਵੀ ਊਂ ਤਾਂ ਅਸੀਂ ਤੇਰੇ, ਮੈਂ ਤਾਂ ਲਿਖਦਾ, ਪਰਮੇਸ਼ਰ ਦਾ ਇਹ ਸਬੂਲ ਹੈ, ਜਿਤਨੇ ਇਨਸਾਨ ਨੇ ਸਾਰਿਆਂ ਦੇ ਨਾਲ ਗੁਪਤ ਦੇਵਤਾ ਇੱਕ, ਉਹ ਲਿਖਦਾ ਚੰਗੇ ਤੇ ਮਾੜੇ। ਕਹਿੰਦਾ ਰੱਬ ਨੂੰ ਕੀ ਚੰਗੇ ਮਾੜਿਆਂ ਦੀ ਪੈਗੀ? ਕਹਿੰਦਾ ਉਹਦਾ ਵਿਧਾਨ ਹੈ, ਜਿਵੇਂ ਆਣ ਗਵਰਨਮੈਂਟਾਂ ਦਾ ਵਿਧਾਨ ਆ, ਅਸੂਲ ਨੇ। ਕਹਿੰਦਾ ਉਹਦਾ ਵੀ ਅਸੂਲ ਹੈ। ਉਹਦੇ ਕੋਲ 2 ਕਾਪੀਆਂ ਦੇਖੀਆਂ ਉਸਨੇ, ਕਾਪੀਆਂ, ਇੱਕ ਸ਼ਾਹ ਕਾਪੀ ਜਿਹਨੂੰ ਕਾਲੀ ਕਹਿੰਦੇ ਆ, ਕਾਲੀ, ਇੱਕ ਸਫੈਦ ਚਿੱਟੀ, ਆਦੇ ਕਹਿੰਦਾ 2 ਕਾਪੀਆਂ। ਸ਼ਾਹ ਦੇ ਵਿੱਚ ਤੇਰੇ ਮਾੜੇ ਕਰਮ ਲਿਖਦਾ, ਸਫਾਈ ਦੇ ਵਿੱਚ ਤੇਰੇ ਚੰਗੇ ਕਰਮ ਲਿਖਦਾ। ਫਿਰ ਉਹਦਾ ਦਿਮਾਗ ਜੇ ਤੋਂ ਨਿਕਲੀ ਜਿਹੜੀ ਸੀਗੀ, ਉਹ ਜਿਹੜਾ ਚੜਿਆ ਆਇਆ ਤੇ ਨਾ ਫਤੂਰ ਜਿਹਾ, ਫਿਰ ਉਹਦਾ ਦਿਮਾਗ ਹੌਲਾ ਜਿਹਾ ਹੋਣ ਲੱਗਿਆ, ਹੌਲਾ ਜਿੰਨਾ ਚਿਰ ਇਹਦਾ ਦਿਮਾਗ ਹੌਲਾ ਨਹੀਂ ਨਾ ਹੁੰਦਾ, ਇਹ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਦੂਏ ਦੀ, ਆਪਣੀਆਂ ਹੀ ਸੁਣਾਓ। ਕਿਤਨਾ ਪ੍ਰਚਾਰ ਇਹਨੂੰ ਚੰਗਾ ਕਰੀਓ, ਕਿਤਨਾ ਇਹਨੂੰ ਭਲੇ ਗੱਲਾਂ, ਕਦੇ ਨਹੀਂ ਮੰਨਦਾ ਕਿਸੇ ਦੀ। ਬਸ ਕਹਿਣ ਲੱਗਿਆ, ਅੱਛਾ ਇਹ ਗੱਲ ਹੈ। ਕਹਿੰਦਾ ਮੈਂ ਤਾਂ ਮੈਨੂੰ ਸਮਝਦਾ ਹੀ ਨਹੀਂ ਤੀ। ਕਹਿੰਦਾ ਤੂੰ ਨਾ ਸਮਝ, ਤੇ ਪਰਮੇਸ਼ਰ ਦਾ ਜਿਹੜਾ ਅਸੂਲ ਆ ਉਹ ਤਾਂ ਉਸੇ ਤਰ੍ਹਾਂ ਹੀ ਹੋਵੇਗਾ। ਆਹ ਜਿਹੜਾ ਕੁਛ ਮੈਂ ਤੇਰਾ ਲਿਖਦਾ ਨਾ, ਅਗਲਾ ਜੀਵਨ ਮਿਲੇਗਾ ਤੈਨੂੰ, ਅਗਲੀ ਜੂਨੀ ਮਿਲੇਗੀ ਕਰਮਾਂ ਦੁਆਰਾ। ਉਹ ਜਦ ਉਹਦੇ ਹੋਏ ਕੰਨ ਢਿੱਲੇ ਜੇ, ਕਹਿੰਦਾ ਫਿਰ ਇਉਂ ਦੱਸ। ਹੁਣ ਉਹ ਆਵਾਜ਼ 'ਚ ਵੀ ਫਰਕ ਪੈ ਗਈ, ਆਵਾਜ਼ ਉਹਨਾਂ ਚਿਰ ਹੀ ਆ ਜਦ ਕੰਮ ਮੂਹਰੇ ਆ ਜਾਂਦਾ, ਫਿਰ ਆਵਾਜ਼ ਵੀ ਥੋੜਾ ਆ ਜਾਂਦੀ ਹੈ। ਹਾਂ ਇਸ ਤਰ੍ਹਾਂ ਕਹਿੰਦਾ ਫਿਰ ਦੱਸ ਕਿੰਨੇ ਕੁ ਨੇ ਮਾੜੇ ਤੇ ਚੰਗੇ ਮੇਰੇ। ਉਹਨੇ ਸਫੈਦ ਕਾਪੀ ਖੋਲੀ, ਸਫੈਦ। ਕਹਿੰਦਾ ਲਾ ਤੇਰੇ 5.5 ਕਰਮ ਚੰਗੇ ਨੇ, ਸਿਰਫ ਇਹ ਵੀ ਹੋਮ ਵਾਸਤੇ ਕਰੇ ਨੇ। ਇਹ ਹੋਮ ਵਾਸਤੇ ਕਰ ਦਿੰਦੇ ਨੇ, ਵਡਿਆਈ ਵਾਸਤੇ ਲੋਕ ਜਿਹੜੇ ਹੁੰਦੇ ਨੇ। ਮਾਇਆ ਗਰੀਬਾਂ ਤੇ ਲੁੱਟੀ ਜਾਣੀ ਤੇ ਬਾਅਦ ਫਿਰ ਪੁੰਨਦਾਨ ਜਿਹਾ ਕਰ ਦੇਣਾ, ਵੀ ਬੜਾ ਇਹ ਤਾਂ ਦਾਨੀ ਹੈ, ਇਹਦਾ ਬਹੁਤ ਚੰਗਾ ਹੋਵੇਗਾ। ਜਿਵੇਂ ਮਲਕ ਭਾਗੋ ਸੀਗਾ, ਉਹਨੇ ਵੀ ਬਰਬੋਜ ਕਰਿਆ ਸੀ ਨਾ ਭਾਈ ਲਾਲੋ ਦੇ ਕੋਧਰੇ ਤੋਂ। ਗੁਰੂ ਨਾਨਕ ਦੇਵ ਮਹਾਰਾਜ ਨੂੰ ਵੱਧ ਘੱਟ ਬੋਲਦਾ ਸੀ, ਉਹ ਦਿਖਾੜਿਆ ਫਿਰ ਲਹੂ ਕੱਢ ਕੇ ਵਿੱਚੋਂ। ਉਹ ਕਹਿੰਦੇ ਭਰਿਆ ਲੋਕਾ, ਆ ਤੂੰ ਗਰੀਬਾਂ ਦਾ ਲਹੂ ਨਿਚੋੜ ਕੇ ਸਾਧੂਆਂ ਨੂੰ ਖਿਲਾਉਣਾ, ਇਹਦਾ ਤੂੰ ਅਨਰਥ ਕਰਦਾ, ਇਹ ਤਾਂ ਪਾਪ ਹੈ। ਦੱਸ ਇਹਨਾਂ ਦਾ ਭਜਨ ਦੇ ਵਿੱਚ ਮਨ ਲੱਗ ਜਾਵੇਗਾ। ਜਿਹੜਾ ਮਾਸ ਖਾਂਦਾ ਹੈ, ਸ਼ਰਾਬ ਪੀਂਦਾ, ਕਿ ਉਹਦਾ ਨਾਮ ਨਾਲ ਮਨ ਲੱਗ ਜਾਵੇਗਾ? ਤੁਸੀਂ ਆਪੇ ਹੀ ਕਰ ਲਓ ਸੰਸਾਰ, ਲੱਗ ਜੂ ਨਹੀਂ ਲੱਗਣਾ ਨਹੀਂ, ਕਦੇ ਨਹੀਂ ਲੱਗਦਾ। ਕਰੋ ਬਰਿਆਈਆਂ ਸੋਚੂਗਾ, ਬਰਿਆਈਆਂ ਸਦੋ ਗੁਣੀ ਖਾਣੇ ਵਾਲੇ ਦਾ ਲੱਗੇਗਾ, ਊਈ ਲੱਗ ਜਾਣਾ ਕੁਦਰਤੀ। ਇਸ ਤਰ੍ਹਾਂ ਉਸਨੇ ਕਿਹਾ 5.5 ਕਰਮ ਨੇ ਤੇਰੇ ਬਸ, ਹੋਰ ਕਹਿੰਦਾ ਮਾੜੇ ਕਿੰਨੇ ਨੇ? 1450 ਕਰਮ ਹੈ ਤੇਰਾ ਮਾੜਾ। ਦੇਖ ਲਾ ਕਹਿੰਦਾ ਆਪਣਾ ਰੀਲ ਦੇਖ ਪਿੱਛੇ ਨੂੰ ਝਾਕ ਕੇ, ਜਾਂ ਪਿੱਛੇ ਨੂੰ ਮਾਰੀ ਨੀ, ਆ ਸਾਰੀ ਰੀਲ ਮੂਹਰੇ ਆ ਗਈ ਗੁਰੂ, ਸਾਰੀ ਰੀਲ ਮੂਹਰੇ ਆ ਗਈ। ਕਹਿੰਦਾ ਹਾਂ ਵੀ ਇਸੇ ਤਰ੍ਹਾਂ ਹੀ ਆ। ਕਹਿੰਦਾ ਮੈਂ ਕਾਪੀਆਂ ਧਰਮ ਰਾਜਾ ਦੇ ਅੱਗੇ ਰੱਖ ਦੇਣੀਆਂ ਨੇ, ਲਿਆ ਹਿਸਾਬ ਕਿਤਾਬ ਹੋਊਗਾ। ਜਿਹੜੇ 5 ਨੇ ਕੈਂਸਲ ਹੋ ਜਾਣਗੇ, ਉਧਰੋਂ ਇਕੱਠੇ ਜਾਣਗੇ ਜੇ ਚੰਗਿਆਂ ਦੇ ਵਿੱਚੋਂ, ਬਾਕੀ ਸਾਰਾ ਨਰਕ ਹੀ ਆ ਤੇਰਾ। ਪਹਿਲਾਂ ਨਰਕ 'ਚ ਰਹੇਗਾ, ਫਿਰ ਖਨੀ ਕਿਹੜੀ ਜੂਨੀ 'ਚ ਜਾਵੇਗਾ? ਸਭ ਤੋਂ ਪੈੜੀ ਜੂਨੀ ਕੁੱਤੇ ਦੀ ਬਣੀ। ਆਪਾਂ ਲੋਕ ਕਹਿੰਦੇ ਕੁੱਤੇ ਦੀ ਮੌਤ ਮਰ ਕਹਾਂ ਜਾ ਕੇ, ਕੁੱਤਾ ਕੀੜੇ ਪੈ ਕੇ ਮਰਦਾ ਹਮੇਸ਼ਾ, ਊ ਨਹੀਂ ਮਰਦਾ। ਇਸ ਤਰ੍ਹਾਂ ਉਸਨੇ ਫਿਰ ਸੋਚਿਆ ਵੀ ਇਹ ਤਾਂ ਗੱਲ ਜਿਹੜੀ ਮੈਂ ਗਲਤ ਕਹਿੰਦਾ ਸੀ ਨਾ, ਇਹ ਤਾਂ ਸੱਚੀ ਹੈ, ਇਹ ਤਾਂ ਸੱਚੀ ਹੈ। ਉਸ ਦਾ ਜਿਹੜਾ ਹੁਣ ਮਨ ਸੀ ਨਾ, ਉਹ ਖਿਆਲ ਦੌਰਾ ਕੀ ਸੋਚਣ, ਕਹਿੰਦਾ ਵੀ ਇਹ ਤਾਂ ਮਾੜੀ ਗੱਲ ਹੈ, ਇਹ ਨਹੀਂ ਕਰਨੀ ਅੱਗੇ। ਉਹਨੇ ਜਦੋਂ ਹੀ ਕਲਮ ਕੱਢ ਲਈ ਸਫੈਦ ਕਾਪੀ ਤੇ, ਕਹਿੰਦਾ ਹੁਣ ਕੀ ਕਰਦਾ? ਕਹਿੰਦਾ ਹੁਣ ਮੈਂ ਇਹ ਲਿਖਦਾ ਵੀ ਇਹ ਜੱਜ ਦਾ ਸੁਭਾਅ ਬਦਲਦਾ, ਇਹ ਪਰਣ ਕਰਦਾ ਬਈ ਅੱਜ ਤੋਂ ਮਾੜਾ ਕੰਮ ਨਹੀਂ ਕਰਾਂ, ਇਸ ਤਰ੍ਹਾਂ ਲਿਖਦਾ ਗੁਰੂ। ਉਹ ਫਿਰ ਉਹ ਸਾਰੀ ਜ਼ਿੰਦਗੀ ਜਿੰਨਾ ਚਿਰ ਰਿਹਾ, ਤਾਂ ਫਿਰ ਉਹ ਸਵੈਦ ਕਾਪੀ ਭਰ ਕੇ ਚੱਲੇਗਾ ਗੁਰੂ। ਜਨਮ ਤੀ ਜਿਹੜਾ ਸਫਲਾ ਹੋ ਗਿਆ। ਉਹ ਦੱਸਿਆ ਵੀ ਮਾਨਸ ਜਨਮ ਦੁਰਲੱਭ ਹੈ, ਬਹੁਤ ਦੁਰਲੱਭ ਵਸਤੂ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਸਾਰੀ ਉਮਰ ਦੇ ਸਮੇਤ ਸਰੀਰ ਕਹਿੰਦੇ ਬਿਰਥਾ ਚੱਲਿਆ ਜਾਵੇਗਾ ਜੇ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕਰੇਗਾ। ਹੁਣ ਬੱਤੇ ਹਰ ਨਾਮ ਨਾ ਬੀਜਿਓ। ਇਹ ਜਿਹੜਾ ਸਰੀਰ ਹੈ ਬੱਤ ਹੈ, ਬੱਤ ਰੂਪੀ ਹੈ, ਬੱਤ ਲੱਗੀ ਸੱਚੇ ਨਾਮ ਕੀ, ਸ਼ਰਾਬ ਦੀ ਨਹੀਂ, ਮਾਸ ਦੀ ਨਹੀਂ, ਆਂਡਿਆਂ ਦਾ ਸਾਗ ਕਰਕੇ ਖਾਣਾ ਨਹੀਂ ਨਹੀਂ। ਕੀ ਕਹਿੰਦਾ ਆਪਾਂ ਨੂੰ ਆਪਣਾ ਗੁਰੂ? ਬੱਤ ਲੱਗੀ ਸੱਚੇ ਨਾਮ ਕੀ ਜੋ ਬੀਜੇ। ਜਿਹੜਾ ਸਰੀਰ ਦੇ ਸੰਬੰਧ ਕਰਕੇ ਨਾਮ ਨੂੰ ਬੀਜੇਗਾ ਨਾ, ਜਾਂ ਬੀਜ ਬੀਜੇਗਾ, ਫਿਰ ਮੂਰਤਾ ਉਹੀ ਖਾਵੇਗਾ ਨਾ ਜਿਹੜਾ ਬੀਜੇਗਾ। ਪੜੋ ਪ੍ਰੇਮ ਨਾਲ, ਦੂਏ ਨੂੰ ਨਹੀਂ ਮਿਲੇਗਾ।
ਵੱਤ ਲੱਗੀ ਵੱਤ ਲੱਗੀ ਵੱਤ ਲੱਗੀ ਆ, ਵੱਤ ਲੱਗੀ ਆ।
ਚੜ ਜਾਵੇ ਜੇ ਬੀਜੋ ਭਲ ਪੈ ਜੂ ਫਿਰ ਦਾਣਾ ਨਹੀਂ ਜੰਮਦਾ। ਦੇਖ ਲੋ ਆਪਾਂ ਨੂੰ ਸਾਬ ਹੈ ਸਾਰਾ ਜ਼ਿਮੀਂਦਾਰ। ਇਸੇ ਤਰ੍ਹਾਂ ਹੀ ਮਨੁੱਖਾ ਦੇ ਹੈ, ਪਰਮੇਸ਼ਰ ਨੂੰ ਪਤਾ ਇਹਦਾ। ਤਾਂ ਹੀ ਆਪਾਂ ਨੂੰ ਉਪਦੇਸ਼ ਕਰਦਾ ਨਾ ਗੁਰੂ, ਹੈ ਇਨਸਾਨ ਤੈਨੂੰ ਮਨੁੱਖਾ ਦੇ ਮਿਲਿਆ, ਮਨੁੱਖਾ ਰੂਪੀ ਸਰੀਰ ਰੂਪੀ ਬੱਤ ਕਾਹਦੇ ਵਾਸਤੇ, ਨਾਮ ਜਪਣ ਵਾਸਤੇ। ਨਾਮ ਬੀਜ ਇਹਦੇ ਵਿੱਚ, ਜਦ ਤੂੰ ਨਾਮ ਬੀਜ ਦੇਗਾ ਜਦ ਹਰਾ ਹੋ ਕੇ ਫੁੱਲੇਗਾ ਨਾ, ਹੌਲੀ ਹੌਲੀ ਸਾਧਨਾ ਰੂਪੀ ਡੰਡੀ ਹੋਵੇਗੀ, ਕਰਦਿਆਂ ਕਰਦੇ ਫਿਰ ਸਮਾਧੀ ਰੂਪੀ ਬੱਲੀ ਲੱਗੇਗੀ ਇਸ ਨੂੰ, ਫਿਰ ਗਿਆਨ ਰੂਪੀ ਦਾਣੇ ਪੈਣਗੇ ਇਹਦੇ ਵਿੱਚ। ਉਹਨਾਂ ਦਾ ਫਿਰ ਆਤਮ ਰਸ ਜੀ ਨੂੰ ਕਹਿੰਦੇ ਨੇ ਗੁਰੂ। ਆਹ ਦੱਸਿਆ ਵੀ ਬੱਤ ਲੱਗੀ ਸੱਚੇ ਨਾਮ ਕੀ, ਜੋ ਵੀ ਜੇ ਸੋ ਖਾਏ। ਸੱਚਾ ਕੌਣ ਹੈ? ਆਤਮਾ। ਉਹਦਾ ਨਾਮ ਵੀ ਸੱਚਾ। ਜਿਹੜਾ ਆਤਮਾ ਹੈ ਨਾ ਗੁਰੂ, ਤਾਂ ਉਹੀ ਹੈ ਗੁਰੂ। ਜਾਤਮ ਸਰੂਪ ਬਾਣੀ ਹੈ, ਬਾਣੀ ਵੀ ਆਤਮਾ ਚੋਂ ਹੀ ਆਈ ਹੋਈ ਹੈ। ਆਹ ਜਦ ਉਹਦਾ ਅਭਿਆਸ ਕਰੇਗਾ ਨਾ, ਫੇਰ ਇਹ ਗੱਲ ਵਾਪਰੇਗੀ ਨਹੀਂ, ਵਾਪਰਨੀ ਨਹੀਂ। ਆਹ ਦੱਸਿਆ ਮਾਨਸ ਜਨਮ ਦੁਰਲੱਭ ਹੈ, ਨਾਮ ਮਿਲ ਮਿਰਥਾ ਸਭ ਜਾਏ। ਹੁਣ ਬੱਤੇ ਯਾਰ ਨਾਮ ਨਾ ਬੀਜਿਓ, ਅੱਗੇ ਭੁੱਖਾ ਗਿਆ ਥਾ। ਜਿਹਨੇ ਕੁਛ ਬੀਜਿਆ ਹੀ ਨਹੀਂ ਕਣਕ ਕੁਣਕ ਆਦਿਕ, ਉਹ ਫਿਰ ਖਾਵੂਗਾ ਕੀ? ਜਾਂ ਉੱਥੇ ਹੋਇਆ ਹੀ ਨਹੀਂ ਕੁਛ, ਵੱਢੂਗਾ ਕਿੱਥੋਂ ਤੇ ਗਾਹੂ ਤੇ ਬੋਲ ਕਿੱਥੋਂ ਲੱਗਣੇ ਨੇ ਗੁਰੂ। ਇਸੇ ਤਰ੍ਹਾਂ ਹੀ ਮਨੁੱਖਾ ਦੇ ਰੂਪੀ ਦੇ ਵਿੱਚ ਨਾ, ਤਾਂ ਫਿਰ ਇਹ ਜਿਹੜਾ ਅੱਗੇ ਜਾਊਗਾ, ਤਾਂ ਫਿਰ ਜਦ ਕੋਲ ਹੈ ਹੀ ਨਹੀਂ ਕੁਛ, ਜਦ ਰਾਹ ਦਾ ਖਰਚੇ ਨਹੀਂ ਕੋਈ, ਤਾਂ ਫਿਰ ਕੀ ਕਰੂਗਾ? ਫਿਰ ਤਾਂ ਡੰਡੇ ਹੀ ਪੈਣਗੇ। ਆਹ ਇਸ ਤਰ੍ਹਾਂ ਦੱਸਿਆ ਵੀ ਜੋ ਵੀ ਜੇ ਸੋ ਖਾਏ। ਹੁਣ ਬੱਤਿਆਂ ਨੂੰ ਨਾਮ ਨਾ ਬੀਜੋ, ਅੱਗੇ ਭੁੱਖਾਂ ਕਿਆ ਖਾਏ। ਮਨਮੁੱਖਾਂ ਨੂੰ, ਮਨਮੁੱਖ ਕੌਣ ਹੈ, ਬੇਮੁੱਖ ਕੌਣ ਹੈ, ਨਗੋਰਾ ਕੌਣ ਹੈ? ਜਿਹੜਾ ਗੁਰੂ ਵਾਲਾ ਨਹੀਂ ਬਣਿਆ। ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਅਜੇ ਨਗੁਰੇ ਦਾ ਨਾਮ ਲੈਣਾ ਵੀ ਬੁਰਾ, ਪਾਪ ਚੜ ਜਾਂਦਾ। ਕਹਿੰਦੇ ਨਾਂ ਲੈਣ ਸਹੀ, ਕਹਿੰਦੇ ਮਨਮੁੱਖਾਂ ਨੂੰ ਫਿਰ ਜਨਮ ਹੈ। ਨਾਨਕ ਹਰ ਪਾਏ, ਗੁਰੂ ਨਾਨਕ ਦੇਵ ਮਹਾਰਾਜ ਜਾਂ ਪਰਮੇਸ਼ੁਰ ਨੂੰ ਇਹ ਪਾਉਂਦਾ ਗੁਰਮੁਖ ਵੀ ਜਿਹੜਾ ਨਗੁਰਾ ਨਾ, ਉਹ ਕਦੇ ਮਨੁੱਖਾ ਦੇ ਵਿੱਚ ਨਹੀਂ ਆ ਸਕਦਾ। ਇਹ ਤ੍ਰਿਜੂਨੀਆਂ ਦੇ ਵਿੱਚ ਜਾਵੇਗਾ, ਜਿਹੜੀਆਂ ਹੋਰ ਬਹੁਤ ਜੀਵਨੀਆਂ ਨੇ ਗੁਰਮੁਖ। ਜਿਵੇਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦੱਸਿਆ, ਗੁਰਮੰਤਰ ਹੀਨਸ ਜੋ ਪ੍ਰਾਣੀ, ਆਦਮੀ ਆ ਇਨਸਾਨ ਆ ਜਿਹੜਾ, ਜਿਹੜਾ ਗੁਰੂ ਵਾਲਾ ਬਣ ਕੇ ਜਿਹਨੇ ਗੁਰੂ ਦਾ ਮੰਤਰ ਨਹੀਂ ਲਿਆ, ਜਿਹਨੂੰ ਵਾਹਿਗੁਰੂ ਕਹਿੰਦੇ ਹਾਂ ਆਪਾਂ, ਵਾਹਿਗੁਰੂ ਵਾਹਿਗੁਰੂ ਚੈਤਨੀ ਤਾਕਤਾ ਗੁਰੂ ਕੇਰਾ ਕਹਿਣ ਸੇ ਮੂੰਹ ਠੰਡਾ ਹੋ ਜਾਂਦਾ। ਦੇਖ ਲਓ, ਪਤਾ ਨਹੀਂ ਆਪਾਂ ਨੂੰ, ਪਰ ਆਪਣੇ ਮੂੰਹ ਦੇ ਵਿੱਚ ਹੋਰ ਬਹੁਤੀਆਂ ਚੀਜ਼ਾਂ ਪਈਆਂ ਹੋਈਆਂ ਨੇ ਨਾ, ਕਿੱਥੋਂ ਠੰਡ ਪਤਾ ਲੱਗੇ? ਉਹ ਲੱਗਣੇ ਨਹੀਂ ਦਿੰਦੀਆਂ ਨਾਲ, ਹੈ ਇਤਨੀ ਤਾਕ ਵਾਹਿਗੁਰੂ ਦੇ ਵਿੱਚ ਹੌਲੀ ਹੌਲੀ ਕਰਦਿਆਂ ਕਰਦਿਆਂ ਚੀਜ਼ਾਂ ਨੂੰ ਇਹ ਨਾਸ ਕਰ ਦੇਵੇਗਾ। ਉਹ ਇਸ ਤਰ੍ਹਾਂ ਦੱਸਿਆ ਵੀ ਮਨਮੁੱਖਾਂ ਨੂੰ ਫਿਰ ਜਨਮ ਹੈ। ਨਾਨਕ ਹਰ ਪ੍ਰਵੇਸ਼ ਨੂੰ ਐਵੇਂ ਪਾਉਂਦਾ ਨਗੁਰਾ ਆਦਮੀ ਹੈ ਜਿਹੜਾ ਨਾ ਗੁਰਮੰਤਰ ਹੀ ਨਾਲ ਸਜੋ ਪ੍ਰਾਣੀ ਤਰਗ।